ਹੋਏਰਾ ਕੀਤਕ ਦਿਨ ਬੀਤੇ ਬੌਰ ਬਣੀ ਕਠਨ ਸਭੋਨ ਖਾਨ ਪਾਨ ਨਿਖੁੱਟੇ ਜਵੈ ਛੁਦ ਤ੍ਰਿਪਤ ਕਿਸ ਹੋਣਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਪਤਿਤ ਪਾਵਨ ਭਗਤ ਵਾਛਲ ਕਿਰਪਾ ਨਿਧਾਨ ਸਤਿਗੁਰੂ ਆਦਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪ ਜੀ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾਉਂਦਿਆਂ ਸਫਲਿਆਂ ਕਰ ਰਹੇ ਹੋ। ਜੋ ਇਹ ਕਥਾ ਸੁਣੈ ਰਗਾਵੈ ਦੁਖ ਪਾਪ ਤੇ ਨਿਕਟ ਨਾ ਆਵੈ। ਜਿਹੜੇ ਗੁਰਮੁਖ ਪਿਆਰੇ ਸਤਿਗੁਰਾਂ ਦੀ ਇਸ ਪਾਵਨ ਹਰੀ ਕਥਾ ਨੂੰ ਸੁਣਦੇ ਹਨ ਗਾਉਂਦੇ ਹਨ, ਕਿਸੇ ਵੀ ਪ੍ਰਕਾਰ ਦਾ ਦੁੱਖ ਕਲੇਸ਼ ਵਿਘਨ ਉਹਨਾਂ ਦੇ ਨੇੜੇ ਨਹੀਂ ਆਉਂਦਾ। ਉਹਨਾਂ ਦੇ ਸਾਰੇ ਪਾਪ ਦਗਦ ਹੋ ਜਾਂਦੇ ਹਨ, ਸਾਰੇ ਪਾਪਾਂ ਦੀ ਨਾਸ ਕਰਤਾ ਹੈ ਸਤਿਗੁਰਾਂ ਦੀ ਇਹ ਹਰੀ ਕਥਾ। ਸੋ ਗਰੀਬਨ ਬਾਜ ਗੁਰੂ ਕਲਗੀਧਰ ਦਾ ਪਵਿੱਤਰ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ। ਆਨੰਦਪੁਰ ਸਾਹਿਬ ਇੱਕ ਸਿੱਖ ਸਤਿਗੁਰਾਂ ਦੇ ਚਰਣਾਂ ਵਿੱਚ ਆਇਆ ਹੈ, ਗੁਰੂ ਘਰ ਦੀ ਹਾਲਤ ਵੇਖੀ ਕਿ ਸਿੰਘ ਭੁੱਖ ਦੇ ਨਾਲ ਜੂਝ ਰਹੇ ਨੇ। ਇਹਦੇ ਕੋਲ ਇੱਕ ਪਾਰਸ ਸੀ, ਉਹ ਪਾਰਸ ਦਾ ਇੱਕ ਪੱਥਰ ਬੜਾ ਕੀਮਤੀ ਜੋ ਕਿਸੇ ਵੀ ਧਾਤ ਨੂੰ ਸੋਨਾ ਬਣਾ ਸਕਦਾ ਹੈ, ਇਹਨੇ ਕਲਗੀਧਰ ਨੂੰ ਭੇਟ ਕਰ ਦਿੱਤਾ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪਾਰਸ ਭੇਟ ਕਰਨ ਸਮੇਂ ਦੇ ਮਨ ਚ ਹੰਕਾਰ ਸੀ ਕਿ ਮੈਂ ਗੁਰੂ ਘਰ ਤੇ ਪਰਉਪਕਾਰ ਕਰ ਰਿਹਾ। ਸਤਿਗੁਰਾਂ ਨੇ ਉਹ ਪਾਰਸ ਦਾ ਪੱਥਰ ਚੁੱਕਿਆ, ਵੇਖਿਆ, ਲਾਗੇ ਪਾਣੀ ਵਿੱਚ ਸੁੱਟ ਦਿੱਤਾ। ਇਹ ਬੜਾ ਚਿੰਤਤ ਹੋਇਆ, ਫਿਕਰਮੰਦ ਹੋਇਆ ਕਿ ਸਤਿਗੁਰਾਂ ਨੇ ਇਹਦੀ ਸਾਰ ਨਹੀਂ ਜਾਣੀ। ਗੁਰਦੇਵ ਕਹਿਣ ਲੱਗੇ, ਇੱਕ ਪੱਥਰ ਹੀ ਸੀ, ਅਸੀਂ ਤਾਂ ਇਹਨੂੰ ਸਾਡੇ ਕਿਸੇ ਕੰਮ ਦੀ ਨਾ ਜਾਣ ਕੇ ਸੁੱਟ ਦਿੱਤਾ। ਕਹਿੰਦਾ ਜੀ, ਇਹ ਪੱਥਰ ਹੀ ਨਹੀਂ ਸੀ, ਪਾਰਸ ਸੀ। ਮਹਾਰਾਜ ਜੀ ਕਹਿਣ ਲੱਗੇ, ਚੱਲ ਹੁਣ ਜੋ ਪਾਰਸ ਸੁੱਟ ਦਿੱਤਾ ਉਹ ਤਾਂ ਠੀਕ ਹੈ, ਪਰ ਤੂੰ ਹੁਣ ਇਹ ਸਮਝ ਲੈ ਗੁਰੂ ਦੀ ਦੇਹ ਵੀ ਪਾਰਸ ਹੈ, ਗੁਰੂ ਦੀ ਦੇਹ ਵੀ ਪਾਰਸ ਹੈ। ਸੁਣ ਤਾਂ ਲਿਆ ਸਤਿਗੁਰਾਂ ਦਾ ਵਚਨ, ਪਰ ਮਨ ਵਿੱਚ ਸੋਚਦਾ ਹੈ ਮੈਂ ਕਿਵੇਂ ਮੰਨਾ ਗੁਰੂ ਦੀ ਦੇਹ ਪਾਰਸ ਹੈ ਜੇ ਕੁਝ ਵੇਖਿਆ ਨਹੀਂ। ਕਲਗੀਧਰ ਨੇ ਇੱਕ ਕੌਤਕ ਵੀ ਵਿਖਾਇਆ, ਪਰ ਫਿਰ ਵੀ ਇਹਦਾ ਮਨ ਨਹੀਂ ਭਤੀਜਿਆ। ਸਤਿਗੁਰੂ ਜੀ ਕਹਿੰਦੇ, ਭਾਈ ਜੇ ਤੈਨੂੰ ਇੰਨਾ ਉਹ ਪਾਰਸ ਦਾ ਪੱਥਰ ਪਿਆਰਾ ਤੇ ਜਲ ਵਿੱਚ ਟੁੱਬੀ ਮਾਰ ਤੇ ਟੁੱਬੀ ਮਾਰ ਕੇ ਵਿੱਚੋਂ ਆਪਣਾ ਪਾਰਸ ਦਾ ਪੱਥਰ ਕੱਢ ਲੈ। ਸਤਿਗੁਰਾਂ ਦਾ ਬਚਨ ਸੁਣ ਕੇ ਇਹਨੇ ਜਦੋਂ ਪਾਣੀ ਵਿੱਚ ਟੁੱਬੀ ਮਾਰੀ, ਕੀ ਵੇਖਦਾ ਅੱਗੇ ਪਾਰਸ ਜਿਹੜੇ ਇੱਕ ਪਾਰਸ ਨਹੀਂ, ਕਰੋੜਾਂ ਪਾਰਸ ਦੇ ਪੱਥਰਾਂ ਦੇ ਢੇਰ ਲੱਗੇ ਨੇ, ਮਣੀਆਂ ਪਈਆਂ ਨੇ, ਹੀਰੇ ਮੋਤੀ ਜਵਾਹਰਾਤ ਪਏ ਹੋਏ ਨੇ। ਫਿਰ ਇਹਨੇ ਸਤਿਗੁਰਾਂ ਤੇ ਨਿਸ਼ਚਾ ਕੀਤਾ, ਬਾਹਰ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ। ਕਹਿੰਦਾ, ਬਖਸ਼ ਲੋ ਮਹਾਰਾਜ, ਹੇ ਕਿਰਪਾ ਨਿਧਾਨ ਸਤਿਗੁਰੂ ਬਖਸ਼ ਲੋ, ਮੇਰੇ ਕੋਲੋਂ ਭੁੱਲ ਹੋ ਗਈ, ਮੈਂ ਤੁਹਾਡੀ ਮਹਿਮਾ ਨਹੀਂ ਜਾਣ ਸਕਿਆ, ਕਿਉਂਕਿ ਤੁਹਾਡੀ ਮਹਿਮਾ ਵੀ ਉਹੀ ਜਾਣ ਸਕਦੇ ਨੇ ਜਿਨ੍ਹਾਂ ਤੇ ਤੁਸੀਂ ਆਪਣੀ ਕਿਰਪਾ ਕਰਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋਏ, ਆਖਿਆ, ਮੰਗ ਸਿੱਖਾ ਕੀ ਚਾਹੀਦਾ? ਕਹਿਣ ਲੱਗਾ, ਸਤਿਗੁਰੂ ਮੇਰਾ ਜਨਮ ਮਰਨ ਕੱਟ ਦਿਓ, ਮੈਨੂੰ ਇਸ ਭਵਜਲ ਵਿੱਚ ਸੰਸਾਰ ਸਮੁੰਦਰ ਵਿੱਚ ਦੁਬਾਰਾ ਨਾ ਜੰਮਣਾ ਮਰਨਾ ਪਵੇ। ਔਰ ਬੇਨਤੀ ਕੀਤੀ, ਮਹਾਰਾਜ ਇਹ ਜਿਹੜੀ ਕਥਾ ਆਪ ਜੀ ਦੇ ਨਾਲ ਜਿਹੜਾ ਇੱਕ ਪ੍ਰਸੰਗ ਵਰਤਿਆ ਹੈ, ਆਉਣ ਵਾਲੇ ਸਮੇਂ ਵਿੱਚ ਜਿਹੜਾ ਕੋਈ ਗੁਰਸਿੱਖ ਸੁਣੇ ਪੜ੍ਹੇ ਉਹਨਾਂ ਅੰਦਰ ਤੁਹਾਡੇ ਪ੍ਰਤੀ ਸ਼ਰਧਾ ਤੇ ਭਾਵਨਾ ਜਾਗੇ, ਇਹ ਵਰ ਦਿਓ। ਕਲਗੀਧਰ ਨੇ ਪ੍ਰਸੰਨ ਹੋ ਕੇ ਇਹਦੀ ਇੱਛਾ ਪੂਰਨ ਕੀਤੀ ਹੈ। ਆਓ, ਸ੍ਰੀ ਅਨੰਦਪੁਰ ਸਾਹਿਬ ਨੂੰ ਜਿਵੇਂ ਘੇਰਾਬੰਦੀ ਕੀਤੀ ਹੋਈ ਹੈ ਵੈਰੀ ਦਲ ਨੇ, ਔਰ ਸਿੰਘ ਅੰਦਰ ਬਹੁਤ ਵੱਡਾ ਭਾਰੀ ਭੁੱਖ ਦਾ ਦੁੱਖ ਚੱਲ ਰਹੇ ਨੇ। ਇਹ ਬੜਾ ਵੱਡਾ ਔਖਿਆਈ ਦਾ ਸਮਾਂ ਹੈ ਪੰਥ ਦੇ ਉੱਤੇ ਆਇਆ ਹੋਇਆ, ਪਰ ਫਿਰ ਵੀ ਗੁਰੂ ਕੇ ਲਾਲ, ਗੁਰੂ ਕੇ ਸਿੰਘ ਸਤਿਗੁਰਾਂ ਦੇ ਹੁਕਮ ਵਿੱਚ ਵਰਤਦਿਆਂ ਮਹਾਰਾਜ ਜੀ ਦੇ ਇਸ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰ ਰਹੇ ਨੇ। ਤੇਰਾ ਕੀਆ ਮਿੱਠਾ ਲਾਗੈ ਵਾਲੀ ਅਵਸਥਾ ਗੁਰਸਿੱਖਾਂ ਦੀ ਬਣੀ ਹੋਈ ਹੈ। ਮਨ ਬਿਰਤੀਆਂ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜਦਿਆਂ ਏਕਾਗਰਤਾ ਬਣਾਉਣ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ਼ਿਵਾਏ ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਗੁਰੂ ਸਾਹਿਬ ਜੀਓ। ਦੋਹੇਰਾ ਕੇਤਕ ਦਿਨ ਬੀਤੇ ਬੌਰ ਬਣੀ ਕਠਨ ਸਬੋਨ।
ਇਸੇ ਤਰ੍ਹਾਂ ਕੁਝ ਦਿਨ ਹੋਰ ਬਤੀਤ ਹੋ ਗਏ, ਸਿੰਘਾਂ ਦੇ ਉੱਤੇ ਬੜਾ ਕਠਿਨ ਸਮਾਂ ਆ ਗਿਆ, ਸਾਰਿਆਂ ਵਾਸਤੇ ਬੜਾ ਕਠਿਨਾਈ ਦਾ ਸਮਾਂ। ਜਿੰਨੇ ਵੀ ਮਹਾਰਾਜ ਜੀ ਦੇ ਸੂਰਮੇ ਬਹਾਦਰ ਯੋਧੇ ਨੇ, ਭੁੱਖੇ ਪੇਟ ਲੜਨਾ ਕੋਈ ਸੌਖੀ ਗੱਲ ਨਹੀਂ ਹੈ। ਲੜਨ ਵਾਸਤੇ ਜਿੱਥੇ ਮਾਨਸਿਕ ਬਲ ਚਾਹੀਦਾ, ਜੰਗ ਵਿੱਚ ਲੜਨ ਵਾਸਤੇ ਉੱਥੇ ਸਰੀਰਕ ਬਲ ਵੀ ਚਾਹੀਦਾ। ਹੁਣ ਸਰੀਰਕ ਬਲ ਤਾਂ ਖਾਲਸਾ ਜੀ ਸਾਢੇ ਤਰੈ ਮਣ ਦਿਓਰੀ ਚੱਲੇ ਪਾਣੀ ਆਨੇ ਨੇ, ਤਾਂ ਅੰਨ ਪਾਣੀ ਦੇ ਆਸਰੇ ਚੱਲਣੇ ਨੇ। ਛਕਣ ਨੂੰ ਪ੍ਰਸ਼ਾਦਾ ਨਹੀਂ ਮਿਲਦਾ, ਸਾਰੀ ਸਾਰੀ ਰਾਤ ਮੋਰਚਿਆਂ ਵਿੱਚ ਬਹਿ ਕੇ ਜਾਗਣਾ, ਫਿਰ ਦਿਨ ਸਮੇਂ ਮੋਰਚਿਆਂ ਵਿੱਚ ਬਹਿ ਕੇ ਲੜਨਾ। ਤੋ ਇਸ ਤਰ੍ਹਾਂ ਸਿੰਘਾਂ ਦੇ ਉੱਤੇ ਬਹੁਤ ਜ਼ਿਆਦਾ ਕਠਿਨਾਈ ਦਾ ਸਮਾਂ ਆਇਆ ਹੋਇਆ ਹੈ।
ਖਾਨ ਪਾਨ ਨਿਖਿਟਿਓ ਜਵੈ ਸੁਧਰ ਤ੍ਰਿਪਤ ਕਿਸੂਨਾ।
ਖਾਣਾ ਪਾਣਾ ਉਹ ਸਿੰਘਾਂ ਵਾਸਤੇ ਨਿਖੁੱਟ ਗਿਆ, ਖਾਨ ਪਾਨ ਨਿਖੁੱਟ ਗਿਆ, ਕਿਤੋਂ ਵੀ ਖਾਣ ਵਾਸਤੇ ਕੁਝ ਪ੍ਰਾਪਤ ਨਹੀਂ ਹੁੰਦਾ। ਬੜੀ ਡਾਢੀ ਭੁੱਖ ਸਿੰਘਾਂ ਨੂੰ ਵਿਆਪ ਰਹੀ ਹੈ, ਖਾਲਸੇ ਨੂੰ ਵਿਆਪ ਰਹੀ ਹੈ। ਕਿਸੇ ਦੇ ਅੰਦਰ ਵੀ ਤ੍ਰਿਪਤੀ ਨਹੀਂ ਹੈ, ਭਾਵ ਕਿਸੇ ਦਾ ਪੇਟ ਨਹੀਂ ਰੱਜਿਆ ਹੋਇਆ। ਸਭ ਦੇ ਪੇਟਾਂ ਵਿੱਚ, ਢਿੱਡਾਂ ਵਿੱਚ ਭੁੱਖ ਦੀ ਅੱਗ ਬਲ ਰਹੀ ਹੈ।
ਚੌਪਈ ਮਾਰਗ ਕਾਟੇ ਰੋਕਣ ਕਰੇ।
ਉਧਰ ਬਾਹਰ ਤੁਰਕਾਂ ਨੇ, ਪਹਾੜੀਆਂ ਨੇ, ਜਿਹੜੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਉਣ ਦਾ ਰਸਤਾ ਜਾਂ ਬਾਹਰ ਜਾਣ ਦੇ ਰਸਤੇ ਸਨ, ਉਹ ਸਾਰੇ ਰਸਤੇ, ਸਾਰੇ ਘਾਟੇ ਉਹ ਤੁਰਕਾਂ ਨੇ ਰੋਕੇ ਹੋਏ ਹਨ।
ਛਲ ਛਲ ਪਰ ਸਾਵਧਾਨੀ ਤਰੇ।
ਥਾਂ ਥਾਂ ਪ੍ਰਤੀ ਹਰ ਜਗ੍ਹਾ ਤੇ ਤੁਰਕਾਂ ਨੇ ਪੂਰੀ ਸਾਵਧਾਨੀ ਰੱਖੀ ਹੋਈ ਹੈ, ਪੂਰਾ ਪਹਿਰਾ ਦੇ ਰਹੇ ਹਨ।
ਮਰੇ ਸਿੰਘ ਬਾਹਰ ਜਿਸ ਦਿਨ ਤੇ,
ਜਿਸ ਦਿਨ ਤੋਂ ਸਿੰਘ ਬਾਹਰ ਸ਼ਹੀਦ ਹੋਏ ਨੇ। ਆਪਾਂ ਪਰਸੋਂ ਕਥਾ ਸਰਵਣ ਕੀਤੀ ਹੈ ਕਿ ਸਿੰਘ ਇੱਕ ਨਗਰ ਵਿਚੋਂ ਅੰਨ ਪਾਣੀ ਲੈਣ ਗਏ ਸਨ, ਰਸਤੇ ਵਿਚ ਘੇਰੇ ਵਿਚ ਘਿਰ ਗਏ ਔਰ ਸ਼ਹੀਦ ਹੋ ਗਏ। ਜਿਸ ਦਿਨ ਤੋਂ ਸਿੰਘ ਜੰਗ ਦੇ ਮੈਦਾਨ ਵਿਚ ਬਾਹਰ ਲੜਦਿਆਂ ਹੋਇਆਂ ਵੈਰੀਆਂ ਨਾਲ ਅੰਨ ਪਾਣੀ ਲੈਣ ਜਾਣ ਵਾਸਤੇ ਸ਼ਹੀਦੀ ਪ੍ਰਾਪਤ ਕਰ ਗਏ।
ਬਰਜਨ ਪੇ ਸਤਿਗੁਰੂ ਸਬੰਤੇ।
ਉਸ ਦਿਨ ਤੋਂ ਗੁਰੂ ਕਲਗੀਧਰ ਨੇ ਸਾਰੇ ਸਿੰਘਾਂ ਨੂੰ ਵਰਜ ਦਿੱਤਾ ਸੀ ਕਿ ਭਾਈ ਹੁਣ ਕਿਸੇ ਨੇ ਬਾਹਰ ਅੰਨ ਲੈਣ ਵਾਸਤੇ ਨਹੀਂ ਜਾਣਾ। ਜਿਵੇਂ ਉਹ ਸਿੰਘ ਵੇਖੋ ਅੰਨ ਲੈਣ ਵਾਸਤੇ ਨਗਰ ਲੁੱਟਣ ਵਾਸਤੇ ਗਏ ਸਨ ਤੇ ਮੁੜ ਵਾਪਸ ਨਹੀਂ ਆਏ, ਸ਼ਹੀਦ ਹੋ ਗਏ ਨੇ, ਇਸ ਤਰ੍ਹਾਂ ਹੁਣ ਕਿਸੇ ਨੇ ਆਪ ਹੁਦਰੀ ਨਹੀਂ ਕਰਨੀ, ਕਿਸੇ ਨੇ ਸਾਡੀ ਆਗਿਆ ਲਏ ਬਿਨਾਂ ਬਾਹਰ ਨਹੀਂ ਜਾਣਾ। ਤੋ ਇਸ ਤਰ੍ਹਾਂ ਸਤਿਗੁਰਾਂ ਨੇ ਉਸ ਦਿਨ ਤੋਂ ਸਾਰੇ ਸਿੰਘਾਂ ਨੂੰ ਵਰਜ ਦਿੱਤਾ ਸੀ, ਰੋਕ ਦਿੱਤਾ ਸੀ।
ਲੈ ਬੇਹੇਸ ਅੰਨ ਕੋ ਫੇਰ ਗਮਨੇ ਨਹੀਂ ਪਰੇ ਵਿੱਚ ਘੇਰੇ।
ਇਸ ਦਿਨ ਤੋਂ ਗੁਰੂ ਕਲਗੀਧਰ ਜੀ ਨੇ ਸਿੰਘਾਂ ਨੂੰ ਵਰਜ ਦਿੱਤਾ ਕਿ ਕਿਸੇ ਨੇ ਬਾਹਰ ਨਹੀਂ ਜਾਣਾ ਅੰਨ ਲੈਣ ਵਾਸਤੇ। ਉਸ ਦਿਨ ਤੋਂ ਬਾਅਦ ਫਿਰ ਸਿੰਘ ਸਤਿਗੁਰਾਂ ਦੇ ਬਚਨ ਨਾਲ ਵਰਜੇ ਹੋਏ, ਰੋਕੇ ਹੋਏ, ਘੇਰੇ ਵਿੱਚ ਘੇਰੇ ਰਹੇ। ਔਰ ਕਿਸੇ ਨੇ ਬਾਹਰ ਜਾ ਕੇ ਅੰਨ ਲਿਆਉਣ ਵਾਸਤੇ ਉਦਮ ਨਹੀਂ ਕੀਤਾ।
ਲੜਦੇ ਹਿਤ ਨਿਕਸ ਨਿਤ ਜੈ,
ਲੜਨ ਵਾਸਤੇ ਸਿੰਘ ਆਪੋ ਆਪਣੇ ਮੋਰਚਿਆਂ ਵਿਚੋਂ ਬਾਹਰ ਨਿਕਲ ਕੇ ਆਉਂਦੇ ਹਨ।
ਅਗਤ ਛੁਦਤੀ ਜੰਗ ਮਚੈ,
ਪੇਟ ਵਿਚ ਬਹੁਤ ਜ਼ਿਆਦਾ ਡਾਢੀ ਭੁੱਖ ਹੁੰਦੀ ਹੈ, ਕਈ ਕਈ ਦਿਨਾਂ ਤੋਂ ਪ੍ਰਸ਼ਾਦਾ ਨਹੀਂ ਛਕਣ ਨੂੰ ਮਿਲਿਆ, ਚਾਹੇ ਬਹੁਤ ਵੱਡੀ ਭਾਰੀ ਡਾਢੀ ਭੁੱਖ ਹੈ ਪਰ ਫਿਰ ਵੀ ਢਿੱਡੋਂ ਭੁੱਖੇ ਹੋ ਕੇ ਵੀ ਜੰਗ ਦੇ ਮੈਦਾਨ ਵਿਚ ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਸਿੰਘ ਲੜਦੇ ਨੇ। ਆਪਣੀ ਭੁੱਖ ਦਾ ਅਸਰ ਜੰਗ ਤੇ ਨਹੀਂ ਵਿਖਾਇਆ ਸਿੰਘਾਂ ਨੇ, ਦੁਸ਼ਮਣ ਨੂੰ ਪ੍ਰਗਟ ਨਹੀਂ ਹੋਣ ਦਿੱਤਾ ਆਪਣੀ ਭੁੱਖ ਦਾ ਦੁੱਖ, ਭੁੱਖ ਹੈ ਪਰ ਜੰਗ ਦੇ ਮੈਦਾਨ ਦੇ ਵਿਚ ਬੜੀ ਸੂਰ ਵੀਰਤਾ ਨਾਲ ਲੜਦੇ ਹਨ।
ਦਰਬਰ ਕੀ ਛੀਲਕ ਲੈ ਕੋਏ,
ਇੱਥੋਂ ਤੱਕ ਹਾਲਤ ਬਣ ਗਈ ਹੈ ਸਿੰਘਾਂ ਦੀ ਕਿ ਕਈਆਂ ਨੇ ਦਰਖਤਾਂ ਦੀਆਂ ਛਿੱਲਾਂ ਜਿਹੜੀਆਂ ਨੇ ਉਹ ਲਾ ਲਾ ਕੇ ਖਾਧੀਆਂ ਹਨ।
ਖਾਵੇਂ ਰੀਜਨ ਕਰ ਕਰ ਸੋਏ,
ਦਰਖਤਾਂ ਦੀਆਂ ਛਿੱਲਾਂ ਲਾ ਕੇ ਉਹਨਾਂ ਛਿੱਲਾਂ ਨੂੰ ਪਾਣੀ ਦੇ ਵਿਚ ਰਿੰਨ ਲੈਂਦੇ ਨੇ, ਰਿੰਨ ਕੇ ਫਿਰ ਉਹਨਾਂ ਛਿੱਲਾਂ ਨੂੰ ਖਾਂਦੇ ਹਨ।
ਘਾਸ ਕੇ ਬੂਟਾ ਡਲ ਫਲ ਲੇਤ,
ਕੋਈ ਘਾਹ ਦਾ ਬੂਟਾ ਮਿਲ ਜੇ ਉਹ ਖਾ ਲੈਂਦੇ ਨੇ, ਕੋਈ ਫਲ ਮਿਲ ਜੇ ਫਲ ਖਾ ਲੈਂਦੇ ਨੇ, ਕੋਈ ਫੁੱਲ ਮਿਲ ਜੇ ਫੁੱਲ ਖਾ ਲੈਂਦੇ ਨੇ, ਪੱਤੇ ਮਿਲ ਜਾਣ ਦਰਖਤਾਂ ਦੇ ਪੱਤੇ ਸੂਤ ਕੇ ਰਿੰਨ ਕੇ ਖਾ ਲੈਂਦੇ ਹਨ।
ਅਚਵੇਂ ਪ੍ਰਾਣ ਰੱਖ ਬੇਤ,
ਆਖਿਰਕਾਰ ਪੇਟ ਦੀ ਭੁੱਖ ਨੂੰ ਤਾਂ ਕਿਸੇ ਤਰੀਕੇ ਮਿਟਾਉਣਾ ਨਾ, ਤੇ ਪੇਟ ਦੀ ਉਸ ਭੁੱਖ ਦੀ ਅੱਗ ਨੂੰ ਮਿਟਾਉਣ ਵਾਸਤੇ ਸਿੰਘਾਂ ਨੂੰ ਇਹ ਕੰਮ ਵੀ ਕਰਨਾ ਪੈਂਦਾ। ਦਰਖਤਾਂ ਦੇ ਪੱਤੇ ਫੁੱਲ ਟਹਿਣੀਆਂ ਦੇ ਨਾਲੋਂ ਛਿੱਲਾਂ, ਦਰਖਤਾਂ ਦੇ ਤਣਿਆਂ ਨਾਲੋਂ ਛਿੱਲਾਂ ਲਾ ਕੇ ਪਾਣੀ ਵਿਚ ਰਿੰਨ ਰਿੰਨ ਕੇ ਸਿੰਘ ਛਕ ਲੈਂਦੇ ਹਨ।
ਗੁਰਬਾਣੀ ਕੋ ਪਠ ਕਰਕੇ,
ਕਈ ਸਿੰਘ ਬੜੇ ਸਬਰੀ ਸਬਰ ਵਾਲੇ ਨੇ, ਸੰਤੋਖੀ ਨੇ, ਉਹ ਹਰ ਵੇਲੇ ਗੁਰਬਾਣੀ ਦੇ ਜਾਪ ਦੇ ਆਧਾਰ ਤੇ ਰਹਿੰਦੇ ਨੇ, ਉਹਨਾਂ ਨੂੰ ਸਤਿਗੁਰਾਂ ਦੀ ਬਾਣੀ ਦਾ ਆਸਰਾ ਹੈ। ਜਿਵੇਂ ਮਹਾਰਾਜ ਜੀ ਦੇ ਪਾਵਨ ਮਹਾਵਾਕ ਨੇ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਮੈਨੂੰ ਸਤਿਗੁਰਾਂ ਦੀ ਬਾਣੀ ਦਾ ਆਧਾਰ ਹੈ, ਗੁਰੂ ਕੀ ਬਾਣੀ ਦਾ ਆਸਰਾ ਹੈ। ਏਦਾਂ ਬਹੁਤ ਸਾਰੇ ਸਿੰਘ ਕੇਵਲ ਗੁਰਬਾਣੀ ਦੇ ਆਸਰੇ ਟਿਕੇ ਹੋਏ ਹਨ।
ਇਸੀ ਆਸਰੇ ਰਹਿਤ ਵਿਚਰ ਕੇ
ਹਰ ਵੇਲੇ ਗੁਰਬਾਣੀ ਪੜ੍ਹਦੇ ਨੇ, ਗੁਰਬਾਣੀ ਦਾ ਜਾਪ ਕਰਦੇ ਨੇ, ਔਰ ਗੁਰਬਾਣੀ ਦੇ ਆਧਾਰ ਤੇ ਹੀ ਗੁਰਬਾਣੀ ਦੇ ਹੀ ਆਸਰੇ ਤੇ ਰਹਿੰਦੇ ਹਨ।
ਮੁਨੀ ਹੋਤ ਜਿਵ ਕੌਣ ਆਹਾਰੇ,
ਅੰਤਾ ਜੀ ਜਿਵੇਂ ਕੋਈ ਮੁਨੀ ਹੁੰਦੇ ਨੇ ਨਾ, ਰਿਸ਼ੀ ਮੁਨੀ, ਉਹ ਜੰਗਲਾਂ ਵਿਚ ਬਨਾਂ ਵਿਚ ਬੈਠੇ ਆਪਣੀ ਭੁੱਖ ਤੇ ਕੰਟਰੋਲ ਕਰਕੇ ਪੌਣ ਆਹਾਰੀ ਹੋ ਜਾਂਦੇ ਹਨ, ਹਵਾ ਖਾ ਕੇ ਜੀਵਦੇ ਨੇ, ਉਹ ਅੰਨ ਪਾਣੀ ਦਾ ਤਿਆਗ ਕਰ ਦਿੰਦੇ ਨੇ। ਕਹਿੰਦੇ ਜਿਵੇਂ ਕੋਈ ਮੁਨੀ ਤਪਸਵੀ, ਉਹ ਕੇਵਲ ਪੌਣ ਆਹਾਰੀ ਹੋ ਜਾਂਦੇ ਹਨ।
ਅੰਤਰਮੁਖੀ ਬ੍ਰਿਤੀ ਕੋ ਧਾਰੇ,
ਔਰ ਇਸੇ ਤਰ੍ਹਾਂ ਸਿੰਘ ਵੀ ਕਈ ਪੌਣ ਆਹਾਰੀ ਹੋ ਗਏ ਨੇ, ਸਾਧਨਾ ਕਰਦਿਆਂ ਕਰਦਿਆਂ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਪੌਣ ਆਹਾਰੀ ਹੋ ਚੁੱਕੇ ਨੇ ਕਈ ਸਿੰਘ, ਔਰ ਉਹਨਾਂ ਸਿੰਘਾਂ ਨੇ, ਉਹਨਾਂ ਖਾਲਸਿਆਂ ਨੇ ਆਪਣੀ ਬਿਰਤੀ ਨੂੰ ਅੰਤਰਮੁਖੀ ਕਰ ਲਿਆ, ਉਹਨਾਂ ਦੀਆਂ ਸੁਰਤੀਆਂ ਅੰਤਰਮੁਖੀ ਹੋ ਚੁੱਕੀਆਂ ਹਨ।
ਤਨ ਹੰਤਾ ਕੋ ਤਜਤ ਬਿਤਾਵੈ,
ਸਰੀਰ ਦੀ ਹੰਗਤਾ ਤਿੰਨਾਂ ਸਿੰਘਾਂ ਨੇ ਤਿਆਗ ਦਿੱਤੀ ਹੈ। ਉਹਨਾਂ ਸਿੰਘਾਂ ਚੋਂ ਭਾਈ ਦਇਆ ਸਿੰਘ ਵਰਗੇ, ਭਾਈ ਧਰਮ ਸਿੰਘ, ਮਾਨ ਸਿੰਘ, ਆਲਮ ਸਿੰਘ ਵਰਗੇ, ਭਾਈ ਉਦੈ ਸਿੰਘ ਜੀ ਵਰਗੇ ਮਹਾਨ ਸਿੰਘ ਨੇ, ਜਿਨ੍ਹਾਂ ਨੇ ਆਪਣੀ ਤਨ ਹੰਗਤਾ, ਸਰੀਰ ਦੀ ਹੰਗਤਾ ਜਿਹੜੀ ਹੈ ਉਹ ਤਿਆਗ ਦਿੱਤੀ ਹੈ।
ਛੁਦਤ ਕਸ਼ਟ ਤੇ ਨਹੀਂ ਡੁੱਲਾ ਮੈਂ,
ਭੁੱਖ ਦੇ ਇਸ ਕਸ਼ਟ ਦੇ ਨਾਲ, ਭੁੱਖ ਦੇ ਇਸ ਡਾਢੇ ਦੁੱਖ ਦੇ ਨਾਲ ਸਿੰਘ ਨਹੀਂ ਡੋਲਦੇ, ਡਾਵਾਂ ਡੋਲ ਨਹੀਂ ਹੁੰਦੇ, ਸਿੰਘਾਂ ਦੀ ਬਿਰਤੀ ਉਸੇ ਤਰ੍ਹਾਂ ਅਚਲ ਤੇ ਅਡੋਲ ਬਣੀ ਹੋਈ ਹੈ।
ਇੱਕ ਦਿਨ ਸਤਿਗੁਰ ਤਰਵਰ ਹੇਰੇ, ਬੂਜੇ ਸੰਗ ਹੁਤੇ ਤਿਸ ਬੇਰੇ,
ਮਹਾਰਾਜ ਜੀ ਇੱਕ ਦਿਨ ਬਾਹਰ ਆਏ ਤੇ ਕੁਝ ਦਰਖਤਾਂ ਵੱਲ ਮਹਾਰਾਜ ਜੀ ਦੀ ਨਿਗਾਹ ਗਈ। ਦਰਖਤਾਂ ਵੱਲ ਜਦੋਂ ਮਹਾਰਾਜ ਜੀ ਨੇ ਝਾਤੀ ਮਾਰੀ, ਦਰਖਤਾਂ ਦੀ ਹਾਲਤ ਵੇਖੀ ਤੇ ਵੇਖ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ,
ਇਹ ਕਿਸ ਵਿਛਨ ਛੀਲ ਉਤਾਰੇ।
ਮਹਾਰਾਜ ਜੀ ਕਹਿੰਦੇ, ਉਹ ਭਾਈ ਆ ਦਰਖਤਾਂ ਦੀਆਂ ਛਿੱਲਾਂ ਕਿਹਨੇ ਲਾਈਆਂ ਨੇ, ਜਾਣੀ ਜਾਣ ਜਾਣਦੇ ਨੇ ਸਭ ਕੁਝ ਪਰ ਫਿਰ ਵੀ ਅਣਜਾਣ ਬਣੇ ਪੁੱਛਦੇ ਨੇ। ਦਰਖਤਾਂ ਨੂੰ ਮਹਾਰਾਜ ਜੀ ਨੇ ਵੇਖਿਆ ਤੇ ਵੇਖ ਕੇ ਕਹਿੰਦੇ, ਭਾਈ ਸਿੰਘੋ ਇਹ ਜਿਹੜੀਆਂ ਦਰਖਤਾਂ ਦੀਆਂ ਛਿੱਲਾਂ ਕਿਸਨੇ ਉਤਾਰੀਆਂ ਹਨ?
ਸੁਣ ਤੇ ਦਾਸ ਗਨ ਤਬੈ ਉਚਾਰੇ,
ਲਾਗੇ ਜਿਹੜੇ ਸੇਵਾਦਾਰ ਸਨ ਦਾਸ ਸਨ ਉਨ੍ਹਾਂ ਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਤੇ ਦੱਸਣ ਲੱਗੇ,
ਭੁੱਖ ਦੁੱਖ ਤੇ ਵਿਆਪਲ ਬੋ ਹੈ ਕਹਿਣ
ਲੱਗੇ, ਮਹਾਰਾਜ ਜੀ ਭੁੱਖ ਦੇ ਦੁੱਖ ਦੇ ਨਾਲ ਬਹੁਤ ਜਿਆਦਾ ਵਿਆਕੁਲ ਹੋ ਕੇ ਬਹੁਤ ਜਿਆਦਾ ਭਾਰੀ ਦੁਖੀ ਹੋ ਕੇ
ਸਿੰਘ ਅਚੈ ਵਿਚ ਅਗਨ ਰਜੈ ਕੇ,
ਮਹਾਰਾਜ ਸਿੰਘਾਂ ਨੇ ਛਿੱਲਾਂ ਲਾਈਆਂ ਨੇ ਦਰਖਤਾਂ ਦੀਆਂ ਔਰ ਛਿੱਲਾਂ ਲਾ ਕੇ ਪਾਣੀ ਵਿਚ ਰਿੰਨ ਕੇ ਸਿੰਘ ਛਕਦੇ ਨੇ ਆਪਣੀ ਭੁੱਖ ਨੂੰ ਨਿਵਿਰਤ ਕਰਨ ਵਾਸਤੇ ਇਨ੍ਹਾਂ ਛਿੱਲਾਂ ਨੂੰ ਰਿੰਨ ਕੇ ਖਾਂਦੇ ਹਨ।
ਸਭ ਗੁਰ ਕਯੋ ਹਟਾ ਮਨ ਕੀਜੈ,
ਮਹਾਰਾਜ ਜੀ ਕਹਿੰਦੇ ਨਾ ਭਾਈ ਅੱਗੋਂ ਤੋਂ ਕਿਸੇ ਨੇ ਛਿੱਲਾਂ ਲਾ ਕੇ ਨਹੀਂ ਖਾਣੀਆਂ, ਅੱਗੇ ਤੋਂ ਦਰਖਤਾਂ ਦੀਆਂ ਕਿਸੇ ਨੇ ਛਿੱਲਾਂ ਲਾ ਕੇ ਨਹੀਂ ਛਕਣੀਆਂ।
ਇਸ ਭੋਜਨ ਤੇ ਰੋਗੀ ਥੀਜੈ,
ਕਿਉਂ ਨਹੀਂ ਛਕਣੀਆਂ? ਮਹਾਰਾਜ ਜੀ ਕਹਿੰਦੇ ਭਾਈ ਜੇ ਭੁੱਖ ਨਿਵਾਰਨ ਵਾਸਤੇ ਖਾਂਦੇ ਨੇ ਇਨ੍ਹਾਂ ਨੂੰ ਖਾ ਕੇ ਰੋਗ ਲੱਗ ਜਾਣਗੇ, ਸਿੰਘਾਂ ਨੂੰ ਮਹਾਮਾਰੀ ਫੈਲ ਸਕਦੀ ਹੈ, ਕਿਉਂਕਿ ਇਹ ਖਾਣ ਲਾਇਕ ਥੋੜੀ ਨੇ, ਪਤਾ ਨਹੀਂ ਕਿੱਦਾਂ ਕਿੱਦਾਂ ਦੇ ਦਰਖਤ ਨੇ, ਇਨ੍ਹਾਂ ਦੇ ਵਿਚ ਕਿਹੋ ਜਿਹਾ ਜ਼ਹਿਰ ਹੈ, ਬਿੱਖ ਹੈ, ਇਨ੍ਹਾਂ ਦੀਆਂ ਛਿੱਲਾਂ ਪੱਤੇ ਖਾਣ ਦੇ ਨਾਲ ਬਿਮਾਰੀਆਂ ਵੀ ਲੱਗ ਸਕਦੀਆਂ, ਇਸ ਕਰਕੇ ਹੁਣ ਨਹੀਂ ਕਿਸੇ ਨੇ ਛਿੱਲਾਂ ਖਾਣੀਆਂ। ਮਹਾਰਾਜ ਜੀ ਨੇ ਸਿੰਘਾਂ ਨੂੰ ਵਰਜ ਦਿੱਤਾ, ਰੋਕ ਦਿੱਤਾ।
ਵਰਜਨ ਕੀਨੇ ਸਭੀ ਫੇਰ,
ਇਸ ਤਰ੍ਹਾਂ ਮਹਾਰਾਜ ਜੀ ਨੇ ਫਿਰ ਸਾਰਿਆਂ ਨੂੰ ਵਰਜ ਦਿੱਤਾ, ਰੋਕ ਦਿੱਤਾ ਕਿ ਮੁੜ ਕੇ ਕਿਸੇ ਨੇ ਦਰਖਤਾਂ ਦੀਆਂ ਛਿੱਲਾਂ ਲਾ ਕੇ ਨਹੀਂ ਖਾਣੀਆਂ, ਕਿਉਂਕਿ ਇਨ੍ਹਾਂ ਨੂੰ ਖਾਣ ਨਾਲ ਸਰੀਰਕ ਰੋਗ ਲੱਗ ਸਕਦੇ ਹਨ।
ਵੈਰ ਪਰਿਓ ਛਤਰਨ ਕੋ ਘੇਰ,
ਇਧਰ ਬਾਹਰ ਦੁਸ਼ਮਣਾਂ ਦਾ ਘੇਰਾ ਪਿਆ ਹੋਇਆ, ਦੂਰ ਦੂਰ ਤੱਕ ਵੈਰੀ ਦਲ ਨੇ ਘੇਰੇ ਪਾਏ ਹੋਏ ਨੇ।
ਕਿਤਕ ਅਸ਼ਰਧਕ ਮਾਤ ਸੁਣਾ ਮੈਂ,
ਕਈ ਸ਼ਰਧਾ ਤੋਂ ਵੀ ਹੋਣੇ ਵੀ ਨੇ ਅਸ਼ਰਧਕ, ਜਿਹੜੇ ਸ਼ਰਧਾ ਤੋਂ ਵੀ ਹੋਣੇ ਨੇ ਜਿਨ੍ਹਾਂ ਅੰਦਰ ਸਤਿਗੁਰਾਂ ਦੇ ਪ੍ਰਤੀ ਕੋਈ ਸ਼ਰਧਾ ਨਹੀਂ ਹੈ, ਉਹ ਮਾਤਾ ਜੀ ਕੋਲ ਜਾਂਦੇ, ਮਾਤਾ ਗੁਜਰੀ ਜੀ ਦੇ ਕੋਲ, ਸਤਿਗੁਰਾਂ ਨੂੰ ਤਾਂ ਨਹੀਂ ਕਹਿ ਸਕਦੇ ਕੁਝ, ਪਰ ਮਾਤਾ ਜੀ ਕੋਲ ਜਾਂਦੇ ਨੇ, ਮਾਤਾ ਗੁਜਰੀ ਜੀ ਦੇ ਕੋਲ।
ਗੁਰਮਤ ਵਾਲੇ ਬਾਕ ਅਲਾਵੇ,
ਭੈੜੀ ਮਤ ਵਾਲੇ ਜਿਹੜੇ ਦੁਰਮਤ ਦੇ ਬੋਲ ਨੇ, ਭੈੜੇ ਬੋਲ ਨੇ, ਉਹ ਜਾ ਕੇ ਮਾੜੀ ਤੇ ਖੋਟੀ ਮਤ ਵਾਲੇ ਬੋਲ ਮਾਤਾ ਜੀ ਨੂੰ ਜਾ ਕੇ ਸੁਣਾਉਂਦੇ ਤੇ ਕਹਿੰਦੇ ਹਨ,
ਤੁਮ ਕਰ ਜਤਨ ਬਚਾਵੋ ਸਾਰੇ,
ਕਹਿੰਦੇ ਨੇ ਜਾ ਕੇ ਮਾਤਾ ਨੂੰ, ਮਾਤਾ ਤੁਸੀਂ ਕੋਈ ਯਤਨ ਕਰੋ, ਯਤਨ ਕਰਕੇ ਤੁਸੀਂ ਸਾਰੇ ਸਿੰਘਾਂ ਨੂੰ ਬਚਾਓ, ਸਾਰੇ ਸਿੰਘਾਂ ਦੇ ਉੱਤੇ ਬੜੀ ਵਿਪਤਾ ਦਾ ਸਮਾਂ ਆਇਆ ਹੋਇਆ, ਤੁਸੀਂ ਹੁਣ ਸਾਰਿਆਂ ਤੇ ਕਿਰਪਾ ਕਰਕੇ ਕੋਈ ਯਤਨ ਕਰਕੇ ਬਚਾਓ, ਨਹੀਂ ਤਾਂ ਸਾਰੇ ਸਿੰਘਾਂ ਦਾ ਸੰਘਾਰ ਹੋ ਜਾਣਾ, ਜੇ ਇਹੀ ਹਾਲਤ ਰਹੀ ਤੇ ਸਾਰੇ ਸਿੰਘ ਮਾਰੇ ਜਾਣਗੇ, ਕੋਈ ਵੀ ਜਿਉਂਦਾ ਨਹੀਂ ਬਚੇਗਾ।
ਬਣ ਕੇ ਦੀਨ ਜਾਏ ਕਿ ਗਿਆ ਮੈਂ,
ਇਹਦਾ ਦੀਨ ਬਣ ਬਣ ਕੇ ਮਾਤਾ ਗੁਜਰੀ ਜੀ ਦੇ ਕੋਲ ਘਿਗਿਆ ਕੇ ਮਿੰਨਤਾਂ ਕਰਦੇ ਨੇ ਇਹੋ ਜਿਹੇ ਅਸ਼ਰਧਕ ਸਿੱਖ,
ਕਿਉਂ ਨਾ ਇਨਕੇ ਪ੍ਰਾਣ ਬਚਾਵੇ,
ਇਹ ਮਾਤਾ ਤੁਸੀਂ ਕਿਉਂ ਨਹੀਂ ਨਾ ਸਿੰਘਾਂ ਦੇ ਪ੍ਰਾਣ ਬਚਾਉਂਦੇ, ਆ ਵੇਖੋ ਸਿੰਘਾਂ ਦੀ ਕੀ ਹਾਲਤ ਹੋ ਰਹੀ ਹੈ, ਕੀ ਦਸ਼ਾ ਹੋ ਰਹੀ ਹੈ।
ਜੋ ਸੰਗਰਾਮ ਸਦਾਈ ਰਹਿ, ਬਖਸ਼ੋ ਭੋਜਨ ਲੜਹਿ ਰਹਿ,
ਜੇ ਇਸੇ ਤਰ੍ਹਾਂ ਸੰਗਰਾਮ ਲੜਦੇ ਰਹਿਣਾ, ਜੰਗ ਲੜਦੇ ਰਹਿਣਾ, ਤੇ ਜੰਗ ਲੜਨ ਵਾਸਤੇ ਘੱਟੋ ਘੱਟ ਇਨ੍ਹਾਂ ਸਿੰਘਾਂ ਨੂੰ ਛਕਣ ਵਾਸਤੇ ਭੋਜਨ ਤਾਂ ਦਿਓ, ਇਨ੍ਹਾਂ ਨੂੰ ਖਾਣ ਵਾਸਤੇ ਪ੍ਰਸ਼ਾਦੇ ਤਾਂ ਦਿਓ, ਦੋ ਦੋ ਪ੍ਰਸ਼ਾਦੇ ਛੱਕ ਕੇ ਲੜ ਸਕਦੇ ਹਨ।
ਰਣ ਕੋ ਤਿਆਗਨ ਜੇ ਮਨ ਠਾਨੈ, ਤਜੈ ਅਨੰਦਪੁਰ ਕਉ ਪਿਆਨੈ,
ਜੇ ਸਤਿਗੁਰੂ ਜੀ ਜੰਗ ਨੂੰ ਤਿਆਗਣ ਵਾਸਤੇ ਆਪਣੇ ਮਨ ਚ ਠਾਣ ਲੈਣ ਤਾਂ ਇਹ ਸ੍ਰੀ ਅਨੰਦਪੁਰ ਸਾਹਿਬ ਨਗਰ ਛੱਡ ਕੇ ਸਤਿਗੁਰੂ ਜੀ ਕਿਤੇ ਚਲੇ ਜਾਣ, ਇਹ ਜਗ੍ਹਾ ਛੱਡ ਕੇ, ਆਨੰਦਪੁਰ ਸਾਹਿਬ ਛੱਡ ਕੇ ਸਤਿਗੁਰੂ ਜੀ ਕਿਤੇ ਦੂਰ ਚਲੇ ਜਾਣ,
ਜਮਰਾ ਹਾਡਰੇ ਤਨ ਕੇਰੇ,
ਤਾਂ ਇਨ੍ਹਾਂ ਸਿੰਘਾਂ ਦਾ ਬਚਾਅ ਹੋ ਸਕਦਾ, ਨਹੀਂ ਤਾਂ ਵੇਖੋ ਕੀ ਹਾਲ ਹੈ ਸਿੰਘਾਂ ਦਾ, ਸਰੀਰ ਦੇ ਉੱਤੇ ਜਿਹੜਾ ਚਮੜਾ ਹੈ ਉਹ ਸੁੱਕ ਚੁੱਕਾ ਹੈ ਸਿੰਘਾਂ ਦੇ, ਹੱਡੀਆਂ ਦੀਆਂ ਮੁੱਠਾਂ ਰਹਿ ਚੁੱਕੇ ਨੇ ਸਿੰਘ, ਛਕਣ ਵਾਸਤੇ ਇਨ੍ਹਾਂ ਨੂੰ ਅੰਨ ਪਾਣੀ ਖੁੱਲਾ ਪ੍ਰਾਪਤ ਨਹੀਂ ਹੋ ਰਿਹਾ।
ਪਿੰਜਰ ਸੁੱਕ ਮਾਸ ਕਨੇਰੇ,
ਆ ਵੇਖੋ ਮਾਤਾ ਜੀ ਸਿੰਘਾਂ ਦੇ ਸਰੀਰ ਪਿੰਜਰੇ ਬਣ ਗਏ ਨੇ ਹੱਡੀਆਂ ਦੇ, ਤੇ ਪਿੰਜਰੇ ਬਣੇ ਹੋਏ ਹੱਡੀਆਂ ਦੇ ਸੁੱਕ ਚੁੱਕੇ ਨੇ, ਇਨ੍ਹਾਂ ਦਾ ਮਾਸ ਸਰੀਰ ਤੋਂ ਸੁੱਕ ਚੁੱਕਾ ਹੈ।
ਜੀਵਦਾਨ ਸਭ ਕੋ ਅਬਦੀ ਜੈ,
ਮਾਤਾ ਜੀ ਨਾ ਸਾਰਿਆਂ ਨੂੰ ਜੀਵਨ ਦਾਨ ਬਖਸ਼ੋ, ਤੁਸੀਂ ਤਾਂ ਮਾਤਾ ਹੋ, ਮਾਂ ਵਾਲੇ ਹਿਰਦੇ ਨਾਲ ਵੇਖੋ, ਇਹਨਾਂ ਸਾਰੇ ਸਿੰਘਾਂ ਨੂੰ ਜੀਵਨ ਦਾਨ ਬਖਸ਼ੋ,
ਜਾਨ ਆਪਣੇ ਰੱਖਿਆ ਕੀਜੈ,
ਇਹਨਾਂ ਨੂੰ ਆਪਣੇ ਜਾਣ ਕੇ ਆਪਣੇ ਸਮਝ ਕੇ ਇਹਨਾਂ ਦੀ ਰੱਖਿਆ ਕਰੋ, ਆਪਣੇ ਜਾਣ ਕੇ ਇਹਨਾਂ ਦੀ ਰਖਵਾਲੀ ਕਰੋ।
ਇਤਿਆਦਕ ਕਹਿ ਜਨਮੀ ਸਾਤ,
ਇਤਿਆਦਕ ਬਹੁਤ ਸਾਰੇ ਬੋਲ ਜਾ ਕੇ ਇਹ ਨਸ਼ਰਦਕ ਲੋਕ ਜਿਹੜੇ ਨੇ ਮਾਤਾ ਗੁਜਰੀ ਜੀ ਨੂੰ ਜਾ ਕੇ ਕਹਿੰਦੇ ਹਨ,
ਲਿਆਏ ਜੈ ਬੈਠੇ ਗੁਰਨਾਥ।
ਆਖਰਕਾਰ ਮਾਤਾ ਜੀ ਨੂੰ ਇਸ ਤਰ੍ਹਾਂ ਦੇ ਬੋਲ ਕਹਿ ਕੇ ਮਾਤਾ ਜੀ ਨੂੰ ਨਾਲ ਲੈ ਕੇ ਉਥੇ ਆਏ ਜਿੱਥੇ ਜਗਤ ਗੁਰੂ ਨਾਥ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸਨ।
ਸਮੇ ਸਮੇ ਸੋ ਪ੍ਰਸੰਗ ਚਲਾਇਓ,
ਮਾਤਾ ਜੀ ਸਤਿਗੁਰਾਂ ਦੇ ਕੋਲ ਆ ਕੇ ਬੈਠ ਗਏ। ਹੌਲੇ ਹੌਲੇ ਗੱਲਾਂ ਚਰਕ ਕਰਦਿਆਂ ਕਰਦਿਆਂ ਇਸੇ ਵਿਸ਼ੇ ਦੇ ਉੱਤੇ ਮਾਤਾ ਜੀ ਨੇ ਗੱਲ ਛੇੜੀ ਹੈ,
ਸੰਕਤ ਪ੍ਰਭ ਕੋ ਪ੍ਰਭ ਤੇ ਨੀਟ ਸੁਣਾਇਓ।
ਮਾਤਾ ਜੀ ਮਨ ਵਿੱਚ ਭੈ ਭੀਤ ਵੀ ਨੇ, ਸਤਿਗੁਰਾਂ ਦਾ ਡਰ ਵੀ ਰੱਖਦੇ ਨੇ ਹਿਰਦੇ ਵਿੱਚ, ਤੇ ਸਤਿਗੁਰਾਂ ਦਾ ਡਰ ਰੱਖ ਕੇ ਮਨ ਦੇ ਵਿੱਚ ਭੈ ਰੱਖ ਕੇ ਮਾਤਾ ਜੀ ਬੋਲੇ ਹਨ,
ਮਹਾ ਛੁਦਾ ਵਿਆਪੀ ਸਭ ਮਈਆ,
ਤੇ ਵੇਖ ਕੇ ਕਹਿਣ ਲੱਗੇ ਜੀ ਵੇਖੋ ਸਾਰੇ ਸਿੰਘਾਂ ਨੂੰ ਕਿਵੇਂ ਵੱਡੀ ਭਾਰੀ ਭੁੱਖ ਵਿਆਪੀ ਹੋਈ ਹੈ। ਕਈ ਕਈ ਦਿਨਾਂ ਤੋਂ ਛਕਣ ਵਾਸਤੇ ਸਿੰਘਾਂ ਨੂੰ ਅੰਨ ਨਹੀਂ ਮਿਲਿਆ, ਆ ਵੇਖੋ ਸਿੰਘਾਂ ਨੂੰ ਕਿਹੋ ਜੀ ਡਾਢੀ ਭੁੱਖ ਵਿਆਪੀ ਹੋਈ ਹੈ।
ਨਿਰਬਲ ਭੇ ਸਰੀਰ ਜਾਂ ਕਈਆ,
ਵੇਖੋ ਜਿੱਥੇ ਕਿੱਥੇ ਸਾਰੇ ਸਿੰਘਾਂ ਦੇ ਸਰੀਰ ਕਿਤਨੇ ਨਿਰਬਲ ਕਿਤਨੇ ਦੁਰਬਲ ਤੇ ਕਮਜ਼ੋਰ ਹੋ ਚੁੱਕੇ ਨੇ। ਕਈ ਸਿੰਘਾਂ ਦੇ ਸਰੀਰ ਦੇ ਉੱਤੇ ਤਾਂ ਚਮੜੀ ਨਜ਼ਰ ਹੀ ਨਹੀਂ ਆਉਂਦੀ, ਹੱਡੀਆਂ ਹੀ ਹੱਡੀਆਂ ਨਜ਼ਰ ਆਉਂਦੀਆਂ ਹਨ।
ਸ਼੍ਰੀ ਗੁਜਰੀ ਬੋਲੀ ਇਮ ਕਰੋ,
ਮਾਤਾ ਗੁਜਰੀ ਜੀ ਬੋਲੇ ਕਹਿਣ ਲੱਗੇ ਹੇ ਗੁਰੂ ਕਲਗੀਧਰ ਜੀ, ਤੁਹਾਨੂੰ ਹੁਣ ਇਸ ਤਰ੍ਹਾਂ ਕਰਨਾ ਚਾਹੀਦਾ ਹੈ,
ਇਨਕੋ ਤ੍ਰਿਪਤ ਕਰੋ ਤੋ ਲੜੋ,
ਇਹਨਾਂ ਸਿੰਘਾਂ ਨੂੰ ਤ੍ਰਿਪਤ ਕਰੋ, ਇਹਨਾਂ ਨੂੰ ਰਜਾਓ, ਇਹਨਾਂ ਨੂੰ ਭੋਜਨ ਬਖਸ਼ੋ, ਤਾਂ ਹੀ ਤੁਸੀਂ ਹੁਣ ਜੰਗ ਦੇ ਮੈਦਾਨ ਵਿਚ ਲੜ ਸਕਦੇ ਹੋ।
ਇਹਨੇ ਮਾਨੋ ਕੀ ਜੈ ਪਿਆਨਾ,
ਜੇ ਤੁਸੀਂ ਇਹਨਾਂ ਨੂੰ ਰਜਾਣਾ ਨਹੀਂ ਭੋਜਨ ਨਹੀਂ ਦੇਣਾ ਨਹੀਂ ਮੰਨਦੇ ਤਾਂ ਫਿਰ ਤੁਸੀਂ ਆਨੰਦਪੁਰ ਸਾਹਿਬ ਨਗਰ ਛੱਡ ਦਿਓ, ਇਹ ਆਨੰਦਪੁਰ ਸਾਹਿਬ ਨਗਰ ਛੱਡ ਕੇ ਇਥੋਂ ਪਿਆਨਾ ਕਰ ਚੱਲੋ।
ਬਿਨ ਦੁਆ ਬਿਨ ਨਾ ਬਾਚੈ ਪ੍ਰਾਨਾ,
ਦੋ ਕੰਮਾਂ ਵਿਚੋਂ ਇਕ ਕੰਮ ਤਾਂ ਕਰਨਾ ਪਏਗਾ ਤਾਂ ਸਿੰਘਾਂ ਦੇ ਪ੍ਰਾਣ ਬਚਣਗੇ, ਜਾਂ ਤਾਂ ਇਹਨਾਂ ਨੂੰ ਭੋਜਨ ਦਿਓ, ਜੇ ਭੋਜਨ ਨਹੀਂ ਦੇਣਾ ਤੇ ਫਿਰ ਆਨੰਦਪੁਰ ਸਾਹਿਬ ਨਗਰ ਛੱਡ ਕੇ ਚਲੇ ਜਾਓ।
ਹੀਰੋ ਸਭ ਸਰੀਰ ਨਿਹਾਲਾ,
ਵੇਖੋ ਸਾਰੇ ਸਿੰਘਾਂ ਦੇ ਸਰੀਰਾਂ ਦੇ ਹਾਲ ਕੀ ਨੇ, ਆ ਵੇਖੋ ਸਿੰਘਾਂ ਦੇ ਸਰੀਰਾਂ ਦੀ ਕੀ ਦਸ਼ਾ ਹੈ।
ਨਿਰਬਲ ਦੁਰਬਲ ਪਏ ਵਿਸਾਲਾ,
ਸਾਰੇ ਸਿੰਘ ਨਿਰਬਲ ਹੋ ਗਏ ਨੇ, ਦੁਰਬਲ ਕਮਜ਼ੋਰ ਹੋ ਚੁੱਕੇ ਨੇ, ਸਰੀਰਾਂ ਦੇ ਵਿਚ ਵੀ ਇਹਨਾਂ ਦੇ ਤਾਕਤ ਨਹੀਂ ਰਹੀ, ਸ਼ਕਤੀ ਨਹੀਂ ਰਹੀ।
ਜੀਵਤ ਰਹੇ ਕਰੇ ਪੁੰਨ ਦਾਇਆ,
ਦਇਆ ਕਰੋ ਇਹਨਾਂ ਦੇ ਉੱਤੇ ਕਿ ਇਹ ਜੀਵਦੇ ਰਹਿਣ, ਇਸੇ ਤਰ੍ਹਾਂ ਜੀਵਦੇ ਰਹਿ ਕੇ ਜੰਗ ਯੁੱਧ ਦੇ ਵਿਚ ਲੜਦੇ ਰਹਿਣ।
ਜੀਵਤ ਰਹੇ ਕਰੇ ਪੁੰਨ ਦਾਇਆ, ਲੈ ਆਨੰਦਪੁਰ ਆਪਣੇ ਛੁਡਾਇਆ।
ਤੁਸੀਂ ਇਹਨਾਂ ਨੂੰ ਇਥੋਂ ਇਕ ਵਾਰੀ ਕਿਸੇ ਤਰੀਕੇ ਨਾਲ ਕੱਢ ਕੇ ਲੈ ਚੱਲੋ, ਜੇ ਜਿਉਂਦੇ ਰਹਿਣਗੇ ਤੇ ਦੁਬਾਰਾ ਦਾਵਾ ਕਰਕੇ ਆਨੰਦਪੁਰ ਸਾਹਿਬ ਵਾਪਸ ਲੈ ਲੈਣਗੇ, ਜੇ ਜੀਵਦੇ ਰਹਿਣਗੇ ਤੇ ਦਾਵਾ ਵੀ ਕਰ ਲੈਣਗੇ ਦੁਬਾਰਾ, ਤੇ ਦਾਵਾ ਕਰਕੇ ਆਨੰਦਪੁਰ ਸਾਹਿਬ ਜਿਹੜਾ ਨਗਰ ਹੈ ਇਹ ਦੁਬਾਰਾ ਲੈ ਸਕਦੇ ਹਨ।
ਆਨੰਦਪੁਰ ਆਪਣੇ ਛੁਡਾਇਆ,
ਆਪਣਾ ਆਨੰਦਪੁਰ ਸਾਹਿਬ ਇਹਨਾਂ ਵੈਰੀਆਂ ਕੋਲੋਂ ਛੁਡਾ ਲੈਣਗੇ।
ਮਰੇ ਪਿਛਾੜੀ ਕਛੂ ਨਾ ਫੇਰ,
ਮਾਰੇ ਗਏ ਸਰੀਰ ਤਿਆਗ ਦਿੱਤੇ ਤੇ ਮਰਨ ਤੋਂ ਬਾਅਦ ਕੁਝ ਵੀ ਨਹੀਂ ਹੋਣ ਲੱਗਾ।
ਪਰੇ ਸੁਦੀਖੇ ਮਾਟੀ ਢੇਰ,
ਮਿੱਟੀ ਦੇ ਢੇਰਾਂ ਵਾਂਗੂ ਪਏ ਨਜ਼ਰ ਆਉਣਗੇ, ਜੇ ਜੀਵਦੇ ਰਹਿਣਗੇ ਤੇ ਦੁਬਾਰਾ ਆਨੰਦਪੁਰ ਸਾਹਿਬ ਛੁਡਾ ਲੈਣਗੇ ਦੁਸ਼ਮਣਾਂ ਕੋਲੋਂ, ਜੇ ਮਾਰੀ ਗਏ ਤੇ ਮਰਨ ਤੋਂ ਬਾਅਦ ਤਾਂ ਫਿਰ ਮਿੱਟੀ ਦਾ ਢੇਰ ਨੇ, ਫਿਰ ਤਾਂ ਕਿਸੇ ਕੰਮ ਦੇ ਨਹੀਂ।
ਜੀਵਨ ਲਗੀ ਸਭ ਕਿਛ ਜਾਣੈ,
ਲਾਲ ਜੀ ਗੋਬਿੰਦ ਜੀ ਇਹ ਜਿਉਂਦਿਆਂ ਜੀ ਹੈ ਸਾਰਾ ਕੁਝ, ਜੇ ਜੀਵਦੇ ਆ ਤਾਂ ਆਨੰਦਪੁਰ ਨਗਰ ਹੈ, ਜੇ ਜੀਵਦੇ ਆ ਤੇ ਸਾਰਾ ਸੰਸਾਰ ਹੈ।
ਜੋ ਜਗ ਮੈਂ ਵਿਹਾਰ ਸਭ ਠਾਨੈ,
ਸੰਸਾਰ ਦੇ ਜਿਤਨੇ ਵੀ ਵਿਵਹਾਰ ਨੇ ਉਹ ਜੀਵਦਿਆਂ ਜੀ ਹੀ ਹੋਇਆ ਕਰਦੇ ਨੇ। ਮਰਨ ਤੋਂ ਬਾਅਦ ਕਿਹਨੇ ਸੰਸਾਰ ਵੇਖਿਆ? ਇਹ ਤਾਂ ਜੀਵਦਿਆਂ ਜੀ ਦਾ ਸੰਸਾਰ ਹੈ।
ਨਹੀਂ
ਤਾਂ ਸਾਰੇ ਸਿੰਘ ਇਸ ਤਰ੍ਹਾਂ ਕਹਿ ਰਹੇ ਹਨ,
ਆਇਸ ਵਿਖੇ ਆਪ ਕੀ ਹੈ,
ਅਸੀਂ ਸਾਰੇ ਗੁਰੂ ਕਲਗੀ ਧਰ ਦੀ ਆਗਿਆ ਵਿਚ ਸਾਰੇ ਦਸਵੇਂ ਪਾਤਸ਼ਾਹ ਦੇ ਹੁਕਮ ਦੇ ਵਿਚ ਹਾਂ।
ਕਰੋ ਹੁਕਮ ਸੰਗ ਰਾਮ ਮਚਾਵੈ, ਸ਼ਤਰੂ ਹਜ਼ਾਰਨ ਕੋ ਤਨ ਕਾਵੈ।
ਨਹੀਂ ਤਾਂ ਫਿਰ ਇਨ੍ਹਾਂ ਨੂੰ ਹੁਕਮ ਕਰੋ ਇਹ ਜੰਗ ਦੇ ਮੈਦਾਨ ਵਿਚ ਜਾ ਕੇ ਦੁਸ਼ਮਣ ਨਾਲ ਲੜਨ ਤੇ ਲੜ ਕੇ ਜੰਗ ਦੇ ਮੈਦਾਨ ਵਿਚ ਜਾਂ ਦੁਸ਼ਮਣ ਨੂੰ ਮਾਰ ਦੇਣ ਜਾਂ ਫਿਰ ਆਪ ਮਰ ਜਾਣ। ਤੁਸੀਂ ਲੜਨ ਤੋਂ ਵੀ ਰੋਕਦੇ ਹੋ ਵੀ ਕਹਿੰਦੇ ਅੰਦਰ ਬੈਠੇ ਰਹੋ ਮੋਰਚਿਆਂ ਵਿਚ, ਬਾਹਰ ਨੀ ਨਿਕਲ ਕੇ ਜਾਣਾ। ਫਿਰ ਤੁਸੀਂ ਖਾਣ ਨੂੰ ਵੀ ਕੁਝ ਨਹੀਂ ਦੇ ਰਹੇ ਇਨ੍ਹਾਂ ਨੂੰ। ਫਿਰ ਤੁਸੀਂ ਆਨੰਦਪੁਰ ਸਾਹਿਬ ਨਗਰ ਵੀ ਨਹੀਂ ਛੱਡਣ ਨੂੰ ਰਾਜੀ, ਤੇ ਫਿਰ ਸਿੰਘ ਕਹਿੰਦੇ ਨੇ ਵੀ ਸਾਨੂੰ ਸਤਿਗੁਰੂ ਜੀ ਆਗਿਆ ਕਰ ਦੇਣ, ਅਸੀਂ ਜੰਗ ਦੇ ਮੈਦਾਨ ਵਿਚ ਜਾ ਕੇ ਇਹੋ ਜਿਹਾ ਜੰਗ ਮਚਾਈਏ ਕਿ ਇਨ੍ਹਾਂ ਦੁਸ਼ਮਣਾਂ ਨੂੰ ਭਾਜੜ ਪਾ ਦਈਏ।
ਆਪ ਮਰੇ ਤਿਨ ਕੇ ਵਿਚ ਬਰਕੇ,
ਹਜ਼ਾਰਾਂ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਵਿਚ ਘਾਵ ਕਰ ਦਈਏ, ਮਾਰ ਦਈਏ, ਤੇ ਜਾਂ ਫਿਰ ਆਪ ਜੰਗ ਦੇ ਮੈਦਾਨ ਵਿਚ ਲੜਦਿਆਂ ਲੜਦਿਆਂ ਮਰ ਜਾਈਏ। ਭੁੱਖ ਨਾਲੋਂ ਮਰਨ ਨਾਲੋਂ ਤਾਂ ਚੰਗਾ, ਭੁੱਖੇ ਮਰਨ ਨਾਲੋਂ ਚੰਗਾ ਕਿ ਜੰਗ ਦੇ ਮੈਦਾਨ ਵਿਚ ਲੜ ਕੇ ਮਰੀਏ।
ਸਗਰੇ ਸੰਕਟ ਦਿਓ ਨਿਵਰਕੈ,
ਤੇ ਅਸੀਂ ਆਪਣੇ ਸਾਰੇ ਸੰਕਟ ਮਰ ਕੇ ਨਿਵਾਰ ਲਈਏ। ਜੰਗ ਦੇ ਮੈਦਾਨ ਵਿਚ ਲੜ ਕੇ ਦੁਸ਼ਮਣ ਨੂੰ ਮਾਰ ਕੇ ਜਾਂ ਆਪ ਮਰ ਕੇ ਜੰਗ ਦੇ ਮੈਦਾਨ ਵਿਚ ਲੜਦਿਆਂ ਮਰ ਕੇ ਆਪਣੇ ਸਾਰੇ ਦੁੱਖ ਨਿਵਾਰ ਲਈਏ।
ਸਕਲ ਕੁਟੰਬ ਆਪ ਕੋ ਜਾਨ, ਜੀਜੈ ਅਬੈ ਪ੍ਰਾਨ ਕੋ ਦਾਨ।
ਹੇ ਗੁਰੂ ਕਲਗੀ ਧਰ ਜੀ, ਇਹ ਤੁਹਾਡਾ ਸਾਰਾ ਕੁਟੰਬ ਹੈ, ਇਹ ਤੁਹਾਡਾ ਸਾਰਾ ਟੱਬਰ ਹੈ, ਪਰਿਵਾਰ ਹੈ, ਇਨ੍ਹਾਂ ਨੂੰ ਆਪਣੇ ਜਾਣ ਕੇ ਇਨ੍ਹਾਂ ਨੂੰ ਪ੍ਰਾਣ ਦਾਨ ਬਖਸ਼ੋ, ਇਨ੍ਹਾਂ ਨੂੰ ਪ੍ਰਾਣ ਦਾਨ ਦੀ ਦਾਤ ਬਖਸ਼ਿਸ਼ ਕਰੋ।
ਇਹ ਸੁਣ ਮਾਤਾ ਤੇ ਸਿੱਖ ਬੈਸੇ,
ਇਨ੍ਹਾਂ ਮਾਤਾ ਜੀ ਤੋਂ ਇਹ ਬਚਨ ਸਾਰੇ ਸਿੰਘਾਂ ਨੇ ਵੀ ਸੁਣੇ, ਕਲਗੀਧਰ ਪੰਥ ਦੇ ਵਾਲੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਬੈਠਿਆਂ ਸੁਣੇ ਹਨ।
ਕਬਨ ਸੁਣਾਏ ਪਨਿਓ ਗੁਰ ਐਸੇ,
ਸਾਰਿਆਂ ਨੂੰ ਉਸ ਵੇਲੇ ਸੁਣਾ ਕੇ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਬੋਲੇ,
ਪੂਜਾ ਕੋ ਤਨ ਨਿਕਟ ਹਮਾਰੇ, ਨੈ ਦੇਬੋ ਬਨੈ ਆਹਾਰੇ।
ਮਹਾਰਾਜ ਜੀ ਕਹਿਣ ਲੱਗੇ, ਮਾਤਾ ਜੀ ਸਾਡੇ ਕੋਲ ਪੂਜਾ ਦਾ ਧਾਨ ਪਿਆ ਹੈ, ਪੂਜਾ ਦੇ ਪੈਸੇ ਸਾਡੇ ਕੋਲ ਪਏ ਨੇ, ਉਹ ਜਿਹੜਾ ਪੂਜਾ ਦਾ ਧਾਨ ਹੈ ਉਹ ਅਸੀਂ ਆਪਣੇ ਖਾਲਸੇ ਨੂੰ ਖਾਣ ਵਾਸਤੇ ਨਹੀਂ ਦੇਣਾ, ਪੂਜਾ ਦਾ ਧਾਨ ਅਸੀਂ ਆਪਣੇ ਸਿੰਘਾਂ ਨੂੰ ਖਾਣ ਵਾਸਤੇ ਨਹੀਂ ਦੇਣਾ।
ਸੋ ਛੁਟਵਾਏ ਮਨਿੰਦ ਹਲਾ ਹਲ,
ਕਿਉਂਕਿ ਇਹ ਜਿਹੜਾ ਪੂਜਾ ਦਾ ਧਾਨ ਹੈ ਇਹ ਜ਼ਹਿਰ ਹੈ, ਤੇ ਅਸੀਂ ਆਪਣੇ ਪੁੱਤਰਾਂ ਨੂੰ ਮਾਤਾ ਜੀ ਕਿਵੇਂ ਜ਼ਹਿਰ ਖਾਣ ਨੂੰ ਦੇ ਸਕਦੇ? ਇਹ ਪੂਜਾ ਦਾ ਧਾਨ ਜ਼ਹਿਰ ਹੈ, ਇਹ ਖਾਣ ਵਾਸਤੇ, ਇਹ ਖਵਾ ਕੇ ਤਾਂ ਮੈਂ ਆਪਣੇ ਸਿੰਘਾਂ ਨੂੰ ਜ਼ਹਿਰ ਖਵਾਵਾਂਗਾ, ਆਪਣੇ ਖਾਲਸੇ ਨੂੰ ਜ਼ਹਿਰ ਖਵਾਵਾਂਗਾ, ਮੈਂ ਇਹ ਜ਼ਹਿਰ ਆਪਣੇ ਖਾਲਸੇ ਨੂੰ ਆਪਣੇ ਪੰਥ ਨੂੰ ਨਹੀਂ ਖਵਾਉਣਾ।
ਰਚਿਓ ਪੰਥ ਹਮ ਦੀਨੀ ਪਾਹਲ,
ਅਸੀਂ ਆਪਣਾ ਪੰਥ ਰਚਿਆ, ਖਾਲਸਾ ਰਚਿਆ, ਔਰ ਇਨ੍ਹਾਂ ਨੂੰ ਖੰਡੇ ਦੀ ਪੌਲ ਚੁਕਾਈ ਹੈ।
ਜੇਕਰ ਅਚੈ ਨਵਦੈ ਪ੍ਰਤਾਪ,
ਜੇ ਸਾਡੇ ਸਿੰਘ ਪੂਜਾ ਦਾ ਧਾਨ ਖਾਣ ਲੱਗ ਪਏ ਤੇ ਫਿਰ ਇਨ੍ਹਾਂ ਦਾ ਪ੍ਰਤਾਪ ਨਹੀਂ ਵਧੇਗਾ, ਇਨ੍ਹਾਂ ਦਾ ਜਾਹੋ ਜਲਾਲ ਨਹੀਂ ਵਧੇਗਾ, ਇਨ੍ਹਾਂ ਵਿਚ ਵਾਧਾ ਨਹੀਂ ਹੋਵੇਗਾ।
ਮੈਂ ਰਣ ਵਿਖੇ ਹੋਏ ਰਿਪ ਖਾਪ,
ਔਰ ਨਾ ਹੀ ਇਹ ਜੰਗ ਦੇ ਮੈਦਾਨ ਵਿਚ ਲੜਨ ਜੋਗੇ ਹੋਣਗੇ। ਇਹ ਪੂਜਾ ਦਾ ਧਾਨ ਖਾ ਕੇ ਕੇਵਲ ਪੁਜਾਰੀ ਬਿਰਤੀ ਰੱਖ ਲੈਣਗੇ ਆਪਣੀ, ਜੰਗ ਦੇ ਮੈਦਾਨ ਵਿਚ ਲੜਨ ਵਾਸਤੇ ਇਨ੍ਹਾਂ ਅੰਦਰ ਹੌਸਲਾ ਨਹੀਂ ਰਹੇਗਾ। ਲੜਨ ਵਾਸਤੇ ਜਿਹੜੀ ਪ੍ਰੇਰਣਾ ਹੈ ਉਹ ਪੂਜਾ ਦੇ ਧਾਨ ਨੇ ਇਨ੍ਹਾਂ ਨੂੰ ਨਹੀਂ ਦੇਣੀ।
ਜਗ ਮੈਂ ਰਹਿਣ ਦਾਰ ਵੀ ਸਦਾ,
ਫਿਰ ਇਸ ਜਗਤ ਵਿਚ ਸਦਾ ਵਾਸਤੇ ਦਾਰਿਦਰੀ ਜੇ ਬਣ ਕੇ ਰਹਿਣਗੇ, ਇਹ ਦਲਿਦਰੀ ਜੇ ਬਣ ਕੇ ਰਹਿਣਗੇ।
ਮਰੇ ਨਰਕ ਮੈਂ ਵਾਸੈ ਸਦਾ,
ਤੇ ਮਰਨ ਤੋਂ ਬਾਅਦ ਫਿਰ ਇਨ੍ਹਾਂ ਨੂੰ ਨਰਕਾਂ ਵਿਚ ਜਾਣਾ ਪਵੇਗਾ। ਅਸੀਂ ਨਹੀਂ ਚਾਹੁੰਦੇ, ਅਸੀਂ ਆਪਣੇ ਖਾਲਸੇ ਨੂੰ ਐਸਾ ਜ਼ਹਿਰ ਖਵਾ ਕੇ ਇਹੋ ਜਿਹੀ ਹਾਲਤ ਆਪਣੇ ਸਿੰਘਾਂ ਦੀ ਕਰ ਦਈਏ।
ਮੁਗਲ ਪਠਾਨਾਂ ਸੋ ਛਿੱਤ ਛਾਈ,
ਆ ਵੇਖੋ ਮੁਗਲਾਂ ਤੇ ਪਠਾਣਾ ਨਾਲ ਇਹ ਧਰਤੀ ਛਾਈ ਹੋਈ ਹੈ। ਮੁਗਲਾਂ ਪਠਾਣਾ ਦਾ ਰਾਜ ਹੈ ਇਸ ਧਰਤੀ ਦੇ ਉੱਤੇ ਇਸ ਵੇਲੇ।
ਕਿਮਤਨ ਸਨ ਕਰ ਸਕੇ ਲੜਾਈ,
ਜੇ ਇਹਨਾਂ ਨੂੰ ਅਸੀਂ ਪੂਜਾ ਦੇ ਧਾਨ ਖਾਣ ਦੀ ਆਦਤ ਪਾ ਦਿੱਤੀ ਤੇ ਤਾਂ ਕਹਿਣਗੇ ਵੀ ਚਲੋ ਬਹਿ ਜਾਂਦੇ ਕਿਸੇ ਧਰਮ ਸਥਾਨ ਤੇ, ਪੂਜਾ ਦੇ ਪੈਸੇ ਆਇਆ ਕਰਨਗੇ, ਖਾ ਕੇ ਗੁਜ਼ਾਰਾ ਕਰ ਲਿਆ ਕਰਾਂਗੇ, ਸਾਨੂੰ ਕੀ ਲੋੜ ਹੈ ਕਿਸੇ ਨਾਲ ਲੜਨ ਦੀ। ਇਹ ਕਿਵੇਂ ਲੜਾਈ ਕਰਨਗੇ ਫਿਰ, ਇਹ ਕਿਵੇਂ ਜੰਗ ਕਰਨਗੇ, ਇਹ ਕਿਵੇਂ ਇਹਨਾਂ ਦੁਸ਼ਮਣਾਂ ਦੇ ਨਾਲ ਯੁੱਧ ਲੜਨਗੇ।
ਸੁਚੇਵ ਸੈਨ ਦੁਰਗ ਕੋਸ਼,
ਜਿਹੜੇ ਵੱਡੇ ਵੱਡੇ ਵਜ਼ੀਰ ਨੇ, ਸੈਨਾ ਹੈ, ਆ ਵੱਡੇ ਵੱਡੇ ਕਿਲੇ ਤੇ ਖਜ਼ਾਨੇ ਤੇ ਦੇਸ਼ ਹਨ।
ਲੱਛਣ ਨਿਭਕੇ ਐ ਵਿਸ਼ੇਸ਼,
ਇੱਕ ਰਾਜਿਆਂ ਦੇ ਲੱਛਣ ਹਨ, ਇੱਕ ਪ੍ਰਤਾਪੀ ਰਾਜਿਆਂ ਦੇ ਲੱਛਣ ਤੇ ਨਿਸ਼ਾਨੀਆਂ ਹਨ।
ਤਿੰਨ ਕੋ ਮਾਰ ਗਰਦ ਮੈਂ, ਤਿੰਨ ਕੋ ਮਾਰ ਗਰਦ ਮੈਂ ਪਾਵੈ,
ਇਹਨਾਂ ਨੂੰ ਮਾਰ ਕੇ ਅਸੀਂ ਗਰਦ ਮੈਂ ਮੇਲਣ, ਇਹਨਾਂ ਨੂੰ ਗਰਦ ਦੇ ਵਿਚ ਮਿਲਾਉਣਾ। ਸਾਡੇ ਖਾਲਸੇ ਨੇ ਇਹਨਾਂ ਵੱਡੇ ਵੱਡੇ ਰਾਜਿਆਂ ਨੂੰ, ਇਹਨਾਂ ਵੱਡੇ ਵੱਡੇ ਰਾਜਿਆਂ ਤੇ ਮੰਤਰੀਆਂ ਤੇ ਵਜ਼ੀਰਾਂ ਨੂੰ ਸਾਡੇ ਖਾਲਸੇ ਨੇ ਮਾਰ ਕੇ ਗਰਦ ਵਿਚ ਮੇਲਣਾ ਹੈ।
ਹੱਥ ਕਰ ਤੀਰਤ ਤੀਰ ਤੁਫੰਗਨ ਸੇਲਨ,
ਔਰ ਇਹਨਾਂ ਨੂੰ ਹੱਥ ਕੇ ਮਾਰ ਕੇ ਤੀਰਾਂ ਨਾਲ, ਤੁਫੰਗਾਂ ਬੰਦੂਕਾਂ ਨਾਲ, ਸੇਲਿਆਂ ਤੇ ਬਰਛਿਆਂ ਨਾਲ ਮਾਰਨਾ ਹੈ।
ਅਬ ਤਬ ਕਰੇ ਸ਼ਕਤ ਪਾਵੇ,
ਇਸ ਵੇਲੇ ਮੇਰਾ ਖਾਲਸਾ ਤਪ ਕਰ ਰਿਹਾ। ਆਖੋ ਸਤਨਾਮ ਸ੍ਰੀ ਮਾਤਾ ਜੀ। ਇਹ ਨਾ ਵੇਖੋ ਮੇਰੇ ਸਿੰਘ ਭੁੱਖ ਨਾਲ ਮਰ ਰਹੇ ਨੇ, ਦਰਅਸਲ ਇਹ ਮੇਰੇ ਖਾਲਸੇ ਦਾ ਤਪ ਦਾ ਸਮਾਂ ਚੱਲ ਰਿਹਾ। ਹੁਣ ਇਹ ਖਾਲਸੇ ਦੀ ਤਪੱਸਿਆ ਦਾ ਸਮਾਂ ਤੇ ਤਪ ਤੋਂ ਬਾਅਦ ਸ਼ਕਤੀ ਮਿਲਦੀ, ਇਹੀ ਵਿਧਾਨ ਹੈ।
ਇੱਕ ਸਿੰਘ ਲੱਖੋਂ ਪਰ ਥਾਵੇ,
ਤਪ ਤੋਂ ਬਾਅਦ ਸ਼ਕਤੀ ਪ੍ਰਾਪਤ ਹੁੰਦੀ ਹੈ। ਹੁਣ ਇਹ ਤਪ ਕਰ ਰਿਹਾ, ਮੇਰਾ ਖਾਲਸੇ ਦਾ ਤਪ ਹੈ। ਇਹ ਭੁੱਖਿਆਂ ਰਹਿ ਰਹੇ ਨੇ, ਜੂਝ ਰਹੇ ਨੇ ਭੁੱਖ ਦੇ ਨਾਲ, ਇਹ ਖਾਲਸੇ ਦਾ ਤਪ ਹੈ। ਇਸ ਤਪ ਨੂੰ ਕਰਕੇ ਇਹਨਾਂ ਨੂੰ ਸ਼ਕਤੀ ਮਿਲਣੀ, ਐਸੀ ਸ਼ਕਤੀ ਕਿ ਮੇਰਾ ਇੱਕ ਇੱਕ ਸਿੰਘ ਲੱਖਾਂ ਨਾਲ ਲੜਨ ਵਾਸਤੇ ਸੂਰਬੀਰ ਹੋਵੇਗਾ।
ਖੜਗ ਕੇਤ ਨਿਤ ਬਣੇ ਸਾਏ,
ਖੜਗ ਕੇਤ, ਵੇਖੋ ਮੇਰੇ ਦਸਵੇਂ ਪਾਤਸ਼ਾਹ ਨੇ ਅਕਾਲ ਪੁਰਖ ਦੇ ਕਿਤਨੇ ਸੁੰਦਰ ਨਾਮ ਵਰਣਨ ਕੀਤੇ ਨੇ। ਖੜਗ ਕੇਤ, ਜਿਹਦੇ ਕੇਤ ਨਿਸ਼ਾਨ ਸਾਹਿਬ ਦੇ ਉੱਤੇ ਖੰਡਾ ਝੂਲਦਾ। ਦੁਨੀਆਂ ਦੇ ਬੜੇ ਨਿਸ਼ਾਨ ਨੇ, ਹਰ ਇੱਕ ਦੇਸ਼ ਦਾ ਆਪੋ ਆਪਣਾ ਝੰਡਾ ਹੈ। ਕਿਸੇ ਵੀ ਝੰਡੇ ਦੇ ਉੱਤੇ ਕੁਝ ਖੰਡਾ ਦੇਖਿਆ ਕਦੇ? ਕਿਸੇ ਵੀ ਝੰਡੇ ਦੇ ਉੱਤੇ ਵਰਲਡ ਦੇ ਹਰ ਇੱਕ ਦੇਸ਼ ਦਾ ਆਪਣਾ ਆਪਣਾ ਨਿਸ਼ਾਨ ਹੈ। ਕਿਸੇ ਨਿਸ਼ਾਨ ਦੇ ਉੱਤੇ ਤੁਸੀਂ ਸ਼ਸਤਰ ਨਹੀਂ ਵੇਖੋਗੇ, ਖੰਡਾ ਨਹੀਂ ਵੇਖੋਗੇ। ਖੰਡਾ ਕੇਵਲ ਖਾਲਸੇ ਦੇ ਨਿਸ਼ਾਨ ਸਾਹਿਬ ਤੇ ਝੂਲਦਾ ਹੈ। ਕਿਉਂ? ਕਿਉਂਕਿ ਇਹ ਖੰਡਾ ਅਕਾਲ ਪੁਰਖ ਦੇ ਨਿਸ਼ਾਨ ਤੇ ਧੁਜਾ ਦੇ ਉੱਤੇ ਫਹਿਰਾਉਂਦਾ ਹੈ। ਇਹ ਅਕਾਲ ਪੁਰਖ ਦਾ, ਪਰਮੇਸ਼ਰ ਦਾ ਨਾਂ ਹੈ ਖੜਗ ਕੇਤ। ਚੌਪਈ ਸਾਹਿਬ ਚ ਵੀ ਮਹਾਰਾਜ ਜੀ ਕਹਿੰਦੇ ਖੜਗ ਕੇਤ ਮੈਂ ਸ਼ਰਨ ਤਿਹਾਰੀ, ਖੜਗ ਕੇਤ ਮੈਂ ਸ਼ਰਨ ਤਿਹਾਰੀ। ਖੜਗ ਕੇਤ ਅਕਾਲ ਪੁਰਖ ਨੂੰ ਕਿਹਾ, ਕਹਿੰਦੇ ਉਹ ਖੜਗ ਕੇਤ ਵਾਹਿਗੁਰੂ ਪਰਮੇਸ਼ਰ ਮੇਰੇ ਖਾਲਸੇ ਦੀ ਸਹਾਇਤਾ ਕਰੇਗਾ।
ਸੁਤ ਪਰ ਹੋਤੇ ਪਿਤਾ ਜੀ ਸੁਤ ਭਾਈ,
ਰੱਖਿਆ ਕਰੇਗਾ ਖਾਲਸੇ ਦੀ ਖੜਗ ਕੇਤ ਅਕਾਲ ਪੁਰਖ। ਕਹਿੰਦੇ ਜਿਵੇਂ ਇੱਕ ਪਿਓ ਆਪਣੇ ਪੁੱਤਰ ਦੀ ਸਹਾਇਤਾ ਕਰਦਾ ਹੈ, ਜਿਵੇਂ ਇੱਕ ਪਿਓ ਆਪਣੇ ਪੁੱਤਰ ਦੀ ਰੱਖਿਆ ਕਰਦਾ ਹੈ।
ਗੋਦ ਅਕਾਲ ਪੁਰਖ ਕੋ ਪਾਇਓ, ਨਿਤ ਪ੍ਰਤਪਾਲਨ ਬਣੇ ਸਾਇਓ।
ਮੈਂ ਆਪਣੇ ਇਸ ਖਾਲਸੇ ਨੂੰ ਅਕਾਲ ਪੁਰਖ ਦੀ ਜਿਹੜੀ ਪ੍ਰਚੰਡ ਸ਼ਕਤੀ ਹੈ ਉਸ ਭਗਵਤੀ ਦੀ ਗੋਦ ਵਿਚ ਪਾਇਆ। ਜਦੋਂ ਮਹਾਰਾਜ ਜੀ ਕਹਿੰਦੇ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਆਏ, ਉਸ ਭਗਵਤੀ ਅਕਾਲ ਪੁਰਖ ਦੀ ਜਿਹੜੀ ਪ੍ਰਚੰਡ ਸ਼ਕਤੀ ਹੈ ਉਹਦੀ ਗੋਦ ਵਿਚ ਪਾਇਆ, ਔਰ ਅਕਾਲ ਪੁਰਖ ਮੇਰੇ ਖਾਲਸੇ ਦਾ ਪਿਤਾ ਹੈ।
ਜੁਦਾ ਪਿਪਾਸਾ ਕਸ਼ਟ ਬਿਸਾਲੇ,
ਉਹੀ ਨੇਤਾ ਪ੍ਰਤੀ ਮੇਰੇ ਖਾਲਸੇ ਨੂੰ ਪਾਲਣ ਵਾਲਾ ਹੈ। ਇਹ ਭੁੱਖ ਤੇ ਪਿਆਸ ਦਾ ਜਿਹੜਾ ਵੱਡਾ ਭਾਰੀ ਕਸ਼ਟ ਹੈ,
ਬਣੇ ਪੰਥ ਕੋ ਲੈ ਸਭ ਚੱਲੇ,
ਜੇ ਮੇਰੇ ਪੰਥ ਦੇ ਉੱਤੇ ਆਵੇਗਾ ਤੇ ਚੱਲਣਗੇ। ਮਾਤਾ ਇਹ ਤਾਂ ਸ਼ੁਰੂਆਤ ਹੈ, ਆਉਣ ਵਾਲੇ ਸਮੇਂ ਵਿਚ ਖਾਲਸੇ ਪੰਥ ਨੂੰ ਇਹ ਦੁੱਖ ਤੇ ਭੁੱਖ ਝੱਲਣੀ ਪੈਣੀ ਹੈ, ਪਿਆਸ ਵੀ ਝੱਲਣੀ ਪੈਣੀ ਹੈ, ਇਹੋ ਜੇ ਕਸ਼ਟ ਮੇਰੇ ਖਾਲਸੇ ਨੂੰ ਚੱਲਣੇ ਪੈਣੇ ਹਨ।
ਇਮਕੇਤਕ ਦਿਨ ਪੰਥ ਸੁਨੰਤੇ,
ਕਸ਼ਟਾਂ ਨੂੰ ਚੱਲਣ ਵਾਸਤੇ ਜਿਹੜੀ ਤਾਕਤ ਚਾਹੀਦੀ ਹੈ ਨਾ ਅੰਦਰ ਦੀ, ਉਹ ਤਾਕਤ ਅਕਾਲ ਪੁਰਖ ਵਾਹਿਗੁਰੂ ਨੇ, ਪਰਮੇਸ਼ਰ ਨੇ ਮੇਰੇ ਖਾਲਸੇ ਨੂੰ ਬਖਸ਼ਣੀ, ਉਹ ਅਕਾਲ ਪੁਰਖ ਕੋਲੋਂ ਇਹਨਾਂ ਨੂੰ ਪ੍ਰਾਪਤ ਹੋਣੀ ਹੈ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ, ਇਹ ਬਚਨ ਕਈ ਦਿਨ ਇਸੇ ਤਰ੍ਹਾਂ ਮਾਤਾ ਜੀ ਦੇ ਨਾਲ ਚੱਲਦੇ ਰਹੇ।
ਮਹਾਚੁਦਦ ਕੋ ਪਏ ਬਿਰਤੰਤੇ,
ਬਹੁਤ ਜ਼ਿਆਦਾ ਡਾਢੀ ਭੁੱਖ ਦੇ ਨਾਲ ਸਿੰਘ ਦੁਖੀ ਹਨ।
ਉੱਧਰ ਰਾਜੇ ਮਿਲ ਮਿਲ ਪਛਤਾਵੈ,
ਖਾਲਸੇ ਦੀ ਹਾਲਤ ਆ, ਉਧਰ ਰਾਜੇ ਵੀ ਕੋਈ ਸੁਖੀ ਨਹੀਂ ਬੈਠੇ, ਕਈ ਮਹੀਨਿਆਂ ਤੋਂ ਘੇਰਾ ਪਾਈ ਬੈਠੇ ਸਨ। ਜਿਹੜੇ ਪਹਾੜੀ ਰਾਜੇ ਉਹ ਕਿਹੜਾ ਸੁੱਖ ਨਾਲ ਵਸਦੇ ਨੇ ਬਾਹਰ, ਉਹ ਵੀ ਕਹਿੰਦੇ ਬੜੇ ਦੁਖੀ ਨੇ, ਮਿਲ ਮਿਲ ਕੇ ਪਛਤਾਉਂਦੇ ਹਨ।
ਉਜੜੇ ਦੇਸ਼ ਦਰਬ ਖਰਚਾ ਮੈਂ,
ਉਹਨਾਂ ਰਾਜਿਆਂ ਦਾ ਦੇਸ਼ ਉਜੜ ਗਿਆ ਸਾਰਾ, ਕਈ ਮਹੀਨਿਆਂ ਤੋਂ ਇੱਥੇ ਬੈਠੇ ਨੇ, ਪਿੱਛੇ ਰਾਜ ਭਾਗਾਂ ਦਾ ਕੁਝ ਨਹੀਂ ਪਤਾ ਕੀ ਬਣਿਆ, ਪੈਸਾ ਲੱਖਾਂ ਰੁਪਈਆ ਉਜਾੜ ਬੈਠੇ ਨੇ ਆਪਣਾ, ਕਿਉਂਕਿ ਉਹ ਜਿਹੜੇ ਸੂਬੇ ਨੇ ਉਹ ਤਾਂ ਘੁੜਕੀ ਵੱਟਦੇ ਨੇ, ਇਹਨਾਂ ਨੂੰ ਮਾੜੀ ਜੀ ਘੁੜਕੀ ਵੱਟਦੇ ਨੇ, ਉਸੇ ਵੇਲੇ ਕਹਿੰਦੇ ਲਓ ਜੀ ਇੰਨੇ ਪੈਸੇ, ਪੈਸੇ ਦੇ ਕੇ ਉਹਨਾਂ ਦੀਆਂ ਘੁਰਕੀਆਂ ਤੋਂ ਡਰਦੇ ਨੇ। ਉਹ ਇਸ ਤਰ੍ਹਾਂ ਇਹਨਾਂ ਦਾ ਲੱਖਾਂ ਰੁਪਈਆ ਉੱਜੜ ਚੁੱਕਾ, ਦੇਸ਼ ਉੱਜੜ ਚੁੱਕੇ ਨੇ ਰਾਜਿਆਂ ਦੇ। ਮੁਹਿੰਮ ਸੀ ਇਹਨਾਂ ਨੇ ਸ਼ੁਰੂ ਕੀਤੀ ਹੋਈ, ਇਹ ਪੂਰੀ ਨਹੀਂ ਹੋਈ।
ਸ੍ਰੀ ਗੁਰੂ
ਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਅੱਤ ਕਰਕੇ ਦ੍ਰਿੜ ਹੋ ਕੇ ਬੈਠੇ ਨੇ ਅੰਦਰ ਕਿਲੇ ਵਿਚ, ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਤਿਗੁਰੂ ਜੀ ਇੰਨੇ ਦ੍ਰਿੜ ਹੋ ਕੇ ਬੈਠਣਗੇ।
ਲੱਖਾਂ ਫੌਜਾਂ ਖਰਚ ਵਿਚਾਲੇ,
ਲੱਖਾਂ ਫੌਜਾਂ ਨੇ, ਉਹਨਾਂ ਦਾ ਖਰਚਾ ਕਿੰਨਾ ਹੋਵੇਗਾ ਤੁਸੀਂ ਆਪ ਅੰਦਾਜ਼ਾ ਲਾ ਲਓ, ਵੀਹ ਬੰਦੇ ਆ ਜਾਣ ਇੱਕ ਘਰ ਦੇ ਵਿਚ ਤੇ ਉਹਨਾਂ ਦੀ ਕੀ ਹਾਲਤ ਹੋ ਜਾਂਦੀ। ਇੱਥੇ ਤਾਂ 10 ਲੱਖ ਫੌਜ ਆਈ ਹੋਈ ਹੈ, ਹੁਣ 10 ਲੱਖ ਫੌਜ ਦਾ ਖਰਚਾ ਕਿੰਨਾ ਹੈ, ਲੱਖਾਂ ਰੁਪਈਆ ਉਹਨਾਂ ਦਾ ਖਰਚ ਹੈ।
ਲੱਕੜੀ ਕਾਸਾਂ ਤੇ ਜਾਲੇ,
ਉਹਨਾਂ ਦੇ ਵਾਸਤੇ ਲੱਕੜਾਂ ਚਾਹੀਦੀਆਂ ਨੇ, ਘੋੜਿਆਂ ਵਾਸਤੇ, ਹਾਥੀਆਂ ਵਾਸਤੇ ਘਾਹ ਪੱਠਾ ਚਾਹੀਦਾ, ਅੰਨ ਚਾਹੀਦਾ, ਕਿੰਨਾ ਕੁਝ, ਸਾਰੇ ਜੰਗਲ ਉਜਾੜ ਕੇ ਰੱਖ ਦਿੱਤੇ ਨੇ, ਨੇੜੇ ਤੇੜੇ ਕਿਤੇ ਘਾਹ ਪੱਠਾ ਵੀ ਨਹੀਂ ਲੱਭਦਾ।
ਹੁਣ ਪਾਵੇ ਕਤੋਂ ਖੇਤੇ,
ਨੇੜੇ ਖੇਤ ਤੱਕ ਵੀ ਜਿਹੜੀਆਂ ਫਸਲਾਂ ਸਨ ਹਰੀਆਂ, ਉਹ ਵੀ ਵੱਢ ਵੱਢ ਕੇ ਜਾਨਵਰਾਂ ਨੂੰ, ਪਸ਼ੂਆਂ ਨੂੰ ਪਾ ਦਿੱਤੀਆਂ ਹਨ।
ਇਹਨਾਂ
ਪਹਾੜੀ ਦੇਸ਼ਾਂ ਦੇ ਉੱਤੇ ਬਹੁਤ ਜ਼ਿਆਦਾ ਭਾਰੀ ਬਿਪਤਾ ਆਣ ਪਈ ਹੈ, ਜਿੰਨੀਆਂ ਪਹਾੜੀ ਰਿਆਸਤਾਂ ਨੇ ਉਹਨਾਂ ਤੇ ਬਿਪਤਾ ਆਈ ਹੋਈ ਹੈ।
ਗੁਰ ਕੋ ਲਿਖੇ ਤਬੈ ਪੁਨ ਜਾਏ,
ਹੁਣ ਚਿੱਠੀਆਂ ਲਿਖ ਲਿਖ ਭੇਜਦੇ ਨੇ ਅੰਦਰ ਪਹਾੜੀ ਰਾਜੇ ਕਿ ਗੁਰੂ ਜੀ ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਜਾਓ,
ਇੱਕ ਵਾਰ ਹੋਏ ਹਮਰੇ ਪਾਏ,
ਇੱਕ ਵਾਰ ਤੁਸੀਂ ਆਨੰਦਪੁਰ ਸਾਹਿਬ ਤੋਂ ਨਿਕਲ ਕੇ ਚਲੇ ਜਾਓ,
ਲਸ਼ਕਰ ਫੇਰ ਸਕਲ ਛੱਡ ਜਾਵੇ,
ਤੁਸੀਂ ਚਲੇ ਜਾਓਗੇ ਤੇ ਤੁਰਕ ਵੀ ਚਲੇ ਜਾਣਗੇ, ਇਹ ਲਸ਼ਕਰ ਵੀ ਚੜ ਕੇ ਚਲਾ ਜਾਵੇਗਾ।
ਸਮੈ ਬਸਨੀਤ ਸਤਿਗੁਰ ਆਵੇ,
ਮਹਾਰਾਜ ਜੀ ਜਦੋਂ ਇਹ ਲਸ਼ਕਰ ਟੁਰ ਜਾਏਗਾ ਤੁਸੀਂ ਫੇਰ ਆ ਜਾਇਆ ਜੇ ਆਨੰਦਪੁਰ ਸਾਹਿਬ ਤੁਹਾਡਾ, ਅਸੀਂ ਨੀ ਮੁੜ ਕੇ ਤੁਹਾਡੇ ਨਾਲ ਜੰਗ ਕਰਦੇ, ਅਸੀਂ ਨੀ ਮੁੜ ਕੇ ਨਾ ਤੁਰਕਾਂ ਨੂੰ ਤੁਹਾਡੇ ਸਾਹਮਣੇ ਚੜਾ ਕੇ ਲਿਆਉਂਦੇ।
ਇਮਸਲਾ ਕਰ ਲਿਖ ਪਠਾਏ, ਇਤਨਾ
ਸਲਾਹ ਕਰਕੇ ਇਨ੍ਹਾਂ ਨੇ ਕੁਝ ਚਿੱਠੀ ਇਕ ਲਿਖ ਕੇ ਮਹਾਰਾਜ ਜੀ ਦਸਵੇਂ ਪਾਤਸ਼ਾਹ ਜੀ ਦੇ ਕੋਲ ਭੇਜੀ, ਮਹਾਰਾਜ ਜੀ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ, ਇਹ ਕਿਲਾ ਛੱਡ ਦਿਓ, ਕਿਉਂਕਿ ਅਸੀਂ ਹੁਣ ਤੁਰਕਾਂ ਨੇ ਉਦੋਂ ਤੱਕ ਜਾਣਾ ਨੀ ਜਦੋਂ ਤੱਕ ਤੁਸੀਂ ਆਨੰਦਪੁਰ ਸਾਹਿਬ ਦੀ ਛੱਡਦੇ, ਇਹਨਾਂ ਵਿਚ ਜੇ ਛੱਡ ਕੇ ਜਾਂਦੇ ਨੇ ਪਹਿਲਾਂ ਤੇ ਇਹਨਾਂ ਦੀ ਬੇਪਤੀ ਹੁੰਦੀ ਹੈ, ਇਹਨਾਂ ਦੀ ਭਾਰੀ ਨਰਾਦਰੀ ਹੁੰਦੀ ਹੈ, ਬੇਇੱਜ਼ਤੀ ਹੁੰਦੀ ਹੈ, ਇਸ ਕਰਕੇ ਤੁਸੀਂ ਕਿਰਪਾ ਕਰਕੇ ਆਨੰਦਪੁਰ ਸਾਹਿਬ ਛੱਡ ਦਿਓ।
ਸੁਣ ਕਰ ਸਤਿਗੁਰ ਨਾਇਨ ਮਾਨੇ,
ਮਹਾਰਾਜ ਜੀ ਕੋਲੇ ਚਿੱਠੀ ਇਨ੍ਹਾਂ ਨੇ ਭੇਜੀ, ਮਹਾਰਾਜ ਜੀ ਨੇ ਸੁਣੀ, ਸੁਣ ਕੇ ਗੁਰੂ ਕਲਗੀਧਰ ਨੇ ਇਨ੍ਹਾਂ ਦੀ ਚਿੱਠੀ ਨਹੀਂ ਮੰਨੀ।
ਕਪਟੀ ਪਰਬਤ ਕੇ ਨਰ ਜਾਨੇ,
ਮਹਾਰਾਜ ਜੀ ਜਾਣਦੇ ਸਨ ਇਹ ਪਹਾੜੀਏ ਕਪਟੀ ਨੇ, ਇਹ ਛਲੀਏ ਨੇ, ਜੋ ਚਿੱਠੀ ਚ ਲਿਖ ਕੇ ਭੇਜ ਰਹੇ ਨੇ ਇਹਦੇ ਤੇ ਪੱਕੇ ਨੀ ਉਤਰਨਾ, ਇਨ੍ਹਾਂ ਨੇ ਖਰੇ ਨੀ ਉਤਰਨਾ, ਇਹ ਕਹਿੰਦੇ ਜੀ ਤੁਹਾਡੀ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਤੁਸੀਂ ਚਲੇ ਜਾਓ। ਮਹਾਰਾਜ ਜੀ ਜਾਣਦੇ ਸੀ ਵੀ ਜੇ ਅਸੀਂ ਨਿਕਲ ਗਏ ਇਨ੍ਹਾਂ ਨੇ ਹਮਲਾ ਕਰ ਦੇਣਾ, ਇਹ ਸਾਹਿਬ ਜੀ ਜਾਣਦੇ ਸਨ ਕਿ ਕਪਟੀ ਹਨ, ਛਲੀਏ ਤੇ ਫਰੇਬੀ ਹਨ,
ਪੂਜਿਤ ਪਾਹਨ ਵੀ ਮਤ ਪਾਹਨ,
ਪੱਥਰਾਂ ਨੂੰ ਪੂਜ ਕੇ ਇਨ੍ਹਾਂ ਦੀ ਬੱਤ ਵੀ ਪੱਥਰ ਬਣ ਚੁੱਕੀ ਹੈ, ਇਨ੍ਹਾਂ ਦੇ ਦਿਲ ਵੀ ਪੱਥਰ ਬਣ ਚੁੱਕੇ ਨੇ।
ਮਿਰਦੁਲ ਕਦਾ ਚਿਤ ਲਖੀ ਮੈਂ ਲਖੀਐ ਨਾਹਿਨ,
ਇਨ੍ਹਾਂ ਦੇ ਹਿਰਦੇ ਵਿਚ ਨਾ ਤਾਂ ਮਿਰਦੁਲਤਾ ਹੈ, ਕੋਮਲਤਾ ਹੀ ਹੈ, ਤੇ ਨਾ ਇਨ੍ਹਾਂ ਦੇ ਹਿਰਦੇ ਵਿਚ ਕੋਈ ਦਇਆ ਹੈ।
ਸਭ ਸਿੰਘਨ ਮੈਂ ਨਹੀਂ ਜਨਾਏ।
ਜਿਹੜੀ ਚਿੱਠੀ ਆਈ ਸੀ ਨਾ ਪਹਾੜੀ ਰਾਜਿਆਂ ਵੱਲੋਂ, ਮਹਾਰਾਜ ਜੀ ਨੇ ਸਾਰੇ ਸਿੰਘਾਂ ਚ ਨਹੀਂ ਦੱਸੀ, ਜਿਹੜੇ ਨੇੜੇ ਦੇ ਬਹੁਤੇ ਨਿਕਟਵਰਤੀ ਸਿੰਘ ਸਨ ਕੇਵਲ ਉਨ੍ਹਾਂ ਨੂੰ ਪਤਾ ਲੱਗਾ।
ਕਈ ਵੇਰ ਲਿਖ ਪੱਤਰ ਪਠਾਏ।
ਇਨ੍ਹਾਂ ਪਹਾੜੀਆਂ ਨੇ ਇਕ ਵਾਰੀ ਨੇ ਕਈ ਵਾਰ ਚਿੱਠੀਆਂ ਲਿਖ ਲਿਖ ਕੇ ਭੇਜੀਆਂ ਮਹਾਰਾਜ ਜੀ ਕੋਲ।
ਇਕ ਦਿਨ ਸਿੰਘਨ ਲੱਗਿਓ ਦੀਵਾਨ।
ਇਕ ਦਿਨ ਖਾਲਸੇ ਦਾ ਸਿੰਘਾਂ ਦਾ ਦੀਵਾਨ ਲੱਗਾ ਹੋਇਆ, ਮਹਾਰਾਜ ਜੀ ਦੀ ਸਭਾ ਲੱਗੀ ਹੋਈ ਹੈ।
ਸਭ ਮੈਂ ਆਵਤ ਪਾ ਪਰਵਾਨਾ।
ਇਨ੍ਹਾਂ ਸਿੰਘਾਂ ਦੇ ਦੀਵਾਨ ਦੇ ਵਿਚ ਪਰਵਾਨਾ ਆ ਗਿਆ ਪਹਾੜੀ ਰਾਜਿਆਂ ਦਾ। ਮਹਾਰਾਜ ਜੀ ਨੇ ਓਦਾਂ ਪਹਿਲਾਂ ਵੀ ਕਈ ਵਾਰੀ ਚਿੱਠੀਆਂ ਆਈਆਂ ਸਿੰਘਾਂ ਨੂੰ ਦੱਸਿਆ ਨਹੀਂ, ਪਰ ਉਹਨੂੰ ਇਕ ਦਿਨ ਦੀਵਾਨ ਲੱਗਾ ਹੋਇਆ ਤੇ ਦੀਵਾਨ ਦੇ ਵਿਚ ਹੀ ਨਾ ਪਹਾੜੀ ਰਾਜਿਆਂ ਦਾ ਪ੍ਰਵਾਨਾ ਆ ਗਿਆ।
ਲੈ ਕੇ ਪੰਮਾ ਤੈਨੂੰ ਅਮਾਤ।
ਪ੍ਰਵਾਨਾ ਲੈ ਕੇ ਆਇਆ ਪੰਮਾ ਵਜ਼ੀਰ, ਜਿਹੜਾ ਪਹਾੜੀ ਰਾਜੇ ਭੀਮ ਚੰਦ ਦਾ ਬੜਾ ਸਿਆਣਾ ਵਜ਼ੀਰ ਸੀ। ਇਹ ਪੰਮਾ ਵਜ਼ੀਰ ਲੈ ਕੇ ਆਇਆ ਹੈ ਚਿੱਠੀ।
ਕਰਤ ਸਬਤ ਕੋ ਪਾਕਤ ਬਾਤ।
ਇਹਨੇ ਕਸਮ ਖਾਧੀ ਆ ਕੇ, ਪਹਿਲਾਂ ਕਹਿੰਦਾ ਜੀ ਸਾਨੂੰ ਸਾਡੀ ਗਊ ਦੀ ਕਸਮ ਹੈ, ਗਊ ਸਾਡੀ ਮਾਂ ਹੈ, ਸਾਨੂੰ ਸਾਡੀ ਗਊ ਮਾਤਾ ਦੀ ਕਸਮ ਹੈ।
ਮੈਂ ਰਾਜਨ ਕੇ ਮੈਂ ਛਲ ਕੋਏ।
ਇਹਨੇ ਸਾਡੇ ਪਹਾੜੀ ਰਾਜੇ ਨੇ ਕਿਸੇ ਵੀ ਰਾਜੇ ਦੇ ਮਨ ਚ ਕੋਈ ਛਲ ਨਹੀਂ ਹੈ, ਸਾਰਿਆਂ ਦੇ ਮਨ ਦੇ ਵਿਚ ਕੋਈ ਛਲ ਕੋਈ ਕਪਟ ਨਹੀਂ ਹੈ।
ਚਾਹੇ ਕਿ ਜੰਗ ਸਮਾਪਤ ਹੋਏ।
ਸਾਰੇ ਰਾਜੇ ਇਹੀ ਚਾਹੁੰਦੇ ਨੇ ਕਿ ਕਿਸੇ ਤਰੀਕੇ ਇਹ ਜੰਗ ਸਮਾਪਤ ਹੋ ਜਾਏ, ਇਹ ਜੰਗ ਖਤਮ ਹੋ ਜਾਏ, ਬਸ ਇਹ ਚਾਹੁੰਦੇ ਨੇ ਸਾਰੇ। ਕਿਸੇ ਦੇ ਮਨ ਦੇ ਵਿਚ ਕੋਈ ਕਪਟ ਜਾਂ ਛਲ ਨਹੀਂ ਹੈ।
ਪੱਠੇ ਸੰਬੰਧ ਮੈਂ ਸੁਣੇ ਤੁਪਾਂਤੇ।
ਔਰ ਇਸ ਤਰ੍ਹਾਂ ਸਾਰਿਆਂ ਦੇ ਵਿਚ ਉਹ ਚਿੱਠੀ ਪੜੀ ਗਈ। ਜਿੰਨੇ ਸਿੰਘ ਬੈਠੇ ਸੀ ਉਨ੍ਹਾਂ ਨੇ ਵੀ ਬਹਿ ਕੇ ਇਹ ਸਾਰੀ ਚਿੱਠੀ ਸੁਣੀ ਆ, ਜਦੋਂ ਮਹਾਰਾਜ ਜੀ ਕੋਲ ਪੜ੍ਹ ਕੇ ਸੁਣਾਈ ਗਈ।
ਕਰਕੇ ਧਰਮ ਲਿਖੀ ਅਮ ਪਾਤੇ।
ਉਹਦੇ ਵਿਚ ਲਿਖਿਆ ਕਿ ਅਸੀਂ ਆਪਣੇ ਧਰਮ ਇਮਾਨ ਦੀ ਕਸਮ ਖਾ ਕੇ ਚਿੱਠੀ ਲਿਖੀ ਹੈ, ਸਾਨੂੰ ਸਾਡੇ ਧਰਮ ਇਮਾਨ ਦੀ ਕਸਮ ਹੈ, ਸਾਨੂੰ ਆਪਣੇ ਧਰਮ ਦੀ ਕਸਮ ਹੈ, ਸਾਨੂੰ ਆਪਣੇ ਠਾਕੁਰਾਂ ਦੀ ਜਿਨ੍ਹਾਂ ਦੀ ਅਸੀਂ ਪੂਜਾ ਕਰਦੇ ਹਾਂ ਉਨ੍ਹਾਂ ਦੀ ਕਸਮ ਹੈ, ਸਾਨੂੰ ਗਊ ਦੀ ਕਸਮ ਹੈ, ਅਸੀਂ ਕੇਵਲ ਜੰਗ ਖਤਮ ਕਰਨਾ ਚਾਹੁੰਦੇ, ਤੁਸੀਂ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ।
ਜਿਤਕ ਸਮਾਜ ਆਦ ਧਨ ਭਾਰੋ।
ਜਿੰਨਾ ਵੀ ਅੰਦਰ ਸਮਾਜ ਹੈ, ਧਨ ਹੈ, ਜਿੰਨੀ ਵੀ ਸੰਪਦਾ ਜੋ ਕੁਝ ਵੀ ਹੈ ਤੁਹਾਡੇ ਮਹਿਲਾਂ ਦੇ ਅੰਦਰ,
ਕਰਨਿਕ ਤੋਂ ਸਭ ਸੰਭਾਲੋ।
ਆਪਣਾ ਸਾਰਾ ਸਮਾਨ ਸੰਭਾਲ ਕੇ ਚਲੇ ਜਾਓ, ਕੋਈ ਤੁਹਾਡੇ ਸਮਾਨ ਤੇ ਹਮਲਾ ਨਹੀਂ ਕਰੇਗਾ, ਤੁਹਾਡੇ ਤੇ ਕੋਈ ਹਮਲਾ ਨਹੀਂ ਕਰੇਗਾ, ਤੁਸੀਂ ਆਪਣਾ ਸਾਰਾ ਸਾਜੋ ਸਮਾਨ ਵਿਚੋਂ ਲੈ ਕੇ ਚਲੇ ਜਾਓ।
ਚਿਤ ਚਿਤ ਬਾਚੋ ਕਿਤੇ ਪਿਆਨੋ।
ਜਿੱਧਰ ਤੁਸੀਂ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ, ਜਿਹੜੇ ਪਾਸੇ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ, ਤੁਹਾਨੂੰ ਕੋਈ ਰੋਕ ਟੋਕ ਨਹੀਂ ਹੋਵੇਗੀ।
ਤੁਰਕ ਰੋ ਹਮ ਤੇ ਸ਼ੰਕ ਨਾ ਮਾਨੋ।
ਨਾ ਸਾਡੇ ਕੋਲੋਂ ਮਨ ਵਿਚ ਭੈ ਕਰਨ ਦੀ ਲੋੜ ਹੈ, ਨਾ ਇਨ੍ਹਾਂ ਤੁਰਕਾਂ ਤੋਂ ਭੈ ਕਰਨ ਦੀ ਲੋੜ ਹੈ। ਇਹ ਜਿੰਨੇ ਤੁਰਕ ਨੇ ਇਨ੍ਹਾਂ ਵੱਲੋਂ ਵੀ ਅਸੀਂ ਆਪਣੀ ਪੂਰੀ ਸ਼ਾਦੀ ਭਰਦੇ ਹਾਂ।
ਜਿਸ ਜਿਤ ਕਹੋ ਛੋੜ ਦੇ ਰਾਹੋ।
ਗੁਰੂ ਜੀ ਜਿਹੜਾ ਰਸਤਾ ਤੁਸੀਂ ਜਿੱਧਰ ਜਾਣ ਨੂੰ ਕਹੋਗੇ ਉਹ ਰਸਤਾ ਅਸੀਂ ਛੱਡ ਦਿਆਂਗੇ, ਉਹ ਰਸਤਾ ਅਸੀਂ ਵਿਹਲਾ ਕਰ ਦਿਆਂਗੇ, ਫੌਜਾਂ ਉੱਥੋਂ ਹਟਾ ਕੇ ਪਿੱਛੇ ਪਾਸੇ ਦੂਰ ਕਰ ਲਵਾਂਗੇ, ਜਿਹੜੇ ਪਾਸੇ ਤੁਸੀਂ ਜਾਣਾ ਚਾਹੁੰਦੇ ਹੋ ਉਹੀ ਰਸਤਾ ਖਾਲੀ ਕਰ ਦਿਆਂਗੇ ਜਾਣ ਵਾਸਤੇ।
ਨਿਜ ਪਰਿਵਾਰ ਸਹਿਤ ਚੱਲ ਜਾਓ।
ਤੁਸੀਂ ਆਪਣੇ ਪਰਿਵਾਰ ਸਮੇਤ ਆਪਣੇ ਸਿੰਘਾਂ ਸਮੇਤ ਛੱਡ ਕੇ ਚਲੇ ਜਾਓ ਆਨੰਦਪੁਰ।
ਹੁਣ ਵੀਰਨ ਤੋਂ ਧੀਰਜ ਆਇਓ।
ਜਦੋਂ ਇਹ ਪਹਾੜੀ ਰਾਜਿਆਂ ਦੀ ਚਿੱਠੀ ਗੁਰੂ ਸਾਹਿਬ ਦੇ ਦਰਬਾਰ ਚ ਪੜ੍ਹ ਕੇ ਸੁਣਾਈ ਗਈ, ਪੰਮੇ ਵਜ਼ੀਰ ਨੇ ਆ ਕੇ ਬੜੀਆਂ ਸ਼ਾਦੀਆਂ ਭਰੀਆਂ ਤੇ ਬਾਕੀ ਜਿੰਨੇ ਸਿੰਘ ਬੈਠੇ ਸੁਣ ਰਹੇ ਸੀ ਉਨ੍ਹਾਂ ਨੂੰ ਵੀ ਬੜਾ ਸੰਤੋਖ ਆਇਆ, ਜਿਹੜੇ ਚਾਹੁੰਦੇ ਸੀ ਵੀ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਈਏ, ਜਿਹੜੇ ਭੁੱਖ ਦੇ ਦੁੱਖ ਨਾਲ ਦੁਖੀ ਸਨ, ਉਸ ਵੇਲੇ ਉਨ੍ਹਾਂ ਸਾਰਿਆਂ ਨੂੰ ਇਸ ਗੱਲ ਦਾ ਬੜਾ ਸੰਤੋਖ ਆਇਆ।
ਸ੍ਰੀ ਗੁਜਰੀ ਟਿਕ ਜਾਏ ਬਚਾਇਓ।
ਸਿੱਧੇ ਗਏ ਧੀਰਜ ਦੇ ਨਾਲ, ਸਤਿਗੁਰਾਂ ਨੂੰ ਤਾਂ ਨਹੀਂ ਕੁਝ ਆਖ ਸਕੇ, ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਕਹਿਣ ਲੱਗੇ,
ਸ੍ਰੀ ਪ੍ਰਭ ਮਾਨੈ ਨੈ ਇਹ ਪਾਤੇ।
ਮਾਤਾ ਜੀ ਕੋਲ ਜਾ ਕੇ ਕਹਿੰਦੇ, ਮਾਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਹਾੜੀ ਰਾਜਿਆਂ ਨੇ ਚਿੱਠੀ ਭੇਜੀ ਆ ਲਿਖ ਕੇ, ਪਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਨ੍ਹਾਂ ਦੀ ਲਿਖੀ ਹੋਈ ਚਿੱਠੀ ਨੂੰ ਨਹੀਂ ਪਏ ਮੰਨਦੇ।
ਤੁਮ ਬਿਨ ਕਹਿ ਨਾ ਸਕੈ ਹਿਤ ਬਾਤੇ।
ਤੁਹਾਡੇ ਤੋਂ ਬਿਨਾਂ ਸਤਿਗੁਰਾਂ ਨੂੰ ਇਸ ਹਿੱਤ ਦੀ ਗੱਲ ਕੋਈ ਹੋਰ ਦੂਜਾ ਕਹਿ ਵੀ ਨਹੀਂ ਸਕਦਾ। माता जी केवल तुसी सतगुरां नूं कह सकदे हो।
इनकै माता को संग ले आए,
कह के ओ सिंह माता जी नूं अपने नाल ले आए कलगी धर जी दे कोल,
मनवायो जात समदाए,
और सतगुरां दे कोलो अपनी गल मनवाना चाहुंदे ने कि जो पहाड़ी राजयां ने भेजिया गुरु साहब मन लैण उन्हां दी लिखत नूं, आनंदपुर साहब छड के चले जाण, उस तरह उन्हां दी गल मनवाण वास्ते माता जी नूं नाल लैके आए ने।
गुजरी बैठी हुई नेरे,
माता गुजरी जी सतगुरां दे कोल आए ते कोल आके बैठ गए।
सकल खालसा मिलत सवेरे,
सारा खालसा उस वेले नाल मिलिया होया, एकत्र होया होया है।
श्री गुजरी सुत को समझावे,
माता गुजरी जी हुण गुरु कलगी धर जी नूं समझाउंदे आ, कहण लगे
अब तो बात भली हो जावे,
लगे लाल जी वेखो अपने आप सबब बन गया, हुण तां बड़ी वधिया भली गल बन गई है।
सबरित करी धर्म ईमान,
वेखो हुण साडा जिहड़े दुश्मन ने ਉਹ ਸਾਡੇ ਦੁਸ਼ਮਣ ਪੂਰਾ ਇਮਾਨ ਆਪਣੇ ਧਰਮ ਤੇ ਇਮਾਨ ਦੀ ਕਸਮ ਖਾ ਰਹੇ ਨੇ।
ਨਿਕਸੋ ਸਮਨ ਬਚਾਓ ਪ੍ਰਾਨ,
ਤੁਸੀਂ ਆਨੰਦਪੁਰ ਸਾਹਿਬ ਤੋਂ ਨਿਕਲ ਚੱਲੋ, ਚੱਲ ਇਥੋਂ ਟੁਰ ਚੱਲੀਏ ਤਾਂ ਜੋ ਸਾਰਿਆਂ ਦੇ ਪ੍ਰਾਣ ਬਚ ਜਾਣ, ਸਾਰਿਆਂ ਦੀ ਜ਼ਿੰਦਗੀ ਬਚ ਜਾਵੇ।
ਸੁਖੀ ਸਾਥਰ ਤੁਮ ਸੁਖ ਪਾਵੋ,
ਔਰ ਸਾਰੇ ਸਾਥੀ ਸੁਖੀ ਹੋਣਗੇ ਤੇ ਤੁਹਾਨੂੰ ਵੀ ਸੁਖ ਪ੍ਰਾਪਤ ਹੋਵੇਗਾ।
ਕਹੇ ਮਾਤ ਕੋ ਮਾਤ ਕਮਾਵੋ,
ਇੱਕ ਵਾਰੀ ਮੇਰਾ ਕਹਿਣਾ ਮੰਨ ਲੋ, ਆਪਣੀ ਮਾਂ ਦਾ ਕਹਿਣਾ ਬਚਨ ਕਮਾ ਲਵੋ।
ਤਜੋ ਆਨੰਦਪੁਰ ਦੇਰ ਨਾ ਕੀਜੈ,
ਦੇਰ ਨਾ ਕਰੋ ਸ੍ਰੀ ਆਨੰਦਪੁਰ ਸਾਹਿਬ, ਇੱਕ ਵਾਰੀ ਛੱਡ ਕੇ ਟੁਰ ਚੱਲੋ, ਦੁਬਾਰਾ ਫਿਰ ਆ ਕੇ ਨਗਰ ਲੈ ਲਵਾਂਗੇ।
ਪ੍ਰਾਣ ਦਾਨ ਸਭਿਆਂ ਕੋ ਦੀਜੈ,
ਸਾਰਿਆਂ ਨੂੰ ਪ੍ਰਾਣ ਦਾਨ ਬਖਸ਼ ਦਿਓ ਕਲਗੀ ਧਰ ਜੀ, ਸਾਰੇ ਸਿੰਘਾਂ ਨੂੰ ਪ੍ਰਾਣ ਦਾਨ ਬਖਸ਼ ਦਿਓ।
ਜੋ ਹੋਏ ਅੰਦਰ ਖਰਚ ਮਿਸਾਲਾ,
ਜੇ ਤਾਂ ਅੰਦਰ ਆਪਣੇ ਕੋਲ ਖਰਚ ਹੋਵੇ, ਅੰਨ ਹੋਵੇ ਆਪਣੇ ਕੋਲ, ਰਸਤਾ ਬਸਤਾ ਹੋਣ,
ਬਨੇ ਲੜਨ ਤੁਮ ਕੋ ਚਿਰ ਕਾਲਾ,
ਆਪਾਂ ਭਾਵੇਂ ਹੋਰ ਲੜੇ ਜਾਈਏ, ਜਿੰਨਾ ਚਿਰ ਮਰਜ਼ੀ ਸਮਾਂ ਲੜੀ ਜਾਈਏ, ਜੇ ਆਪਣੇ ਕੋਲ ਅੰਦਰ ਖਰਚਾ ਹੋਵੇ ਲੜਨ ਵਾਸਤੇ।
ਸਰਬ ਪੰਥ ਕੋ ਸੰਕਟ ਅੰਤਰ,
ਪਰ ਹੁਣ ਅੰਦਰ ਆਪਣੇ ਕੋਲ ਖਰਚ ਵੀ ਮੁੱਕ ਚੁੱਕਾ, ਅੰਨ ਨੀ ਰਿਹਾ, ਅੰਨ ਦਾ ਦਾਣਾ ਤੱਕ ਨੀ ਰਿਹਾ, ਹੁਣ ਏਡਾ ਵੱਡਾ ਭਾਰੀ ਸੰਕਟ ਹੈ।
ਤਿਆਗਨ ਕੋ ਸ਼ਬ ਲਖੋ ਨਿਰੰਤਰ,
ਆਨੰਦਪੁਰ ਸਾਹਿਬ ਨਗਰ ਛੱਡ ਦੇਣਾ ਹੀ ਸਾਡੇ ਲਈ ਚੰਗਾ, ਇਹੀ ਸਾਡੇ ਲਈ ਸ਼ੁਭ ਹੈ।
ਕੇਵਲ ਚਾਹੇ ਭੂਮਿਕਾ ਸੋਏ,
ਔਰ ਉਹ ਕੇਵਲ ਸਾਡੇ ਕੋਲੋਂ ਧਰਤੀ ਚਾਹੁੰਦੇ ਨੇ, ਆਨੰਦਪੁਰ ਸਾਹਿਬ ਦੀਆਂ ਵਸਤੂਆਂ ਤਾਂ ਨਹੀਂ ਉਹ ਲੁੱਟਣਾ ਚਾਹੁੰਦੇ, ਉਹ ਕਹਿੰਦੇ ਤੁਸੀਂ ਆਪਣਾ ਸਮਾਨ ਸਾਰਾ ਲਿਜਾ ਸਕਦੇ ਹੋ, ਉਹ ਕੇਵਲ ਸਾਡੇ ਕੋਲੋਂ ਇਹ ਧਰਤੀ ਮੰਗਦੇ ਹਨ।
ਕਪਟ ਘਾਤ ਕੋ ਕਰੇ ਨਾ ਕੋਈ,
ਕਪਟ ਘਾਤ ਨਹੀਂ ਕਰ ਰਹੇ, ਕੋਈ ਛਲ ਫਰੇਬ ਨਹੀਂ ਕਰ ਰਹੇ, ਉਹ ਕੇਵਲ ਇਹ ਭੂਮੀ ਚਾਹੁੰਦੇ ਨੇ, ਰਣ ਭੂਮੀ ਆਪਣੇ ਕੋਲ ਹਥਿਆਰ ਅਖਤਿਆਰ ਕਰਨਾ ਚਾਹੁੰਦੇ ਨੇ।
ਅਬੈ ਸਮਾਂ ਛੋ ਨਿਕ ਸਾਹਿਬੋ,
ਇਹ ਕਲਗੀ ਧਰ ਜੀ ਹੁਣ ਬੜਾ ਵਧੀਆ ਸਮਾਂ, ਚੰਗਾ ਸਮਾਂ ਇਥੋਂ ਨਿਕਲਣ ਦਾ।
ਅਵਸਰ ਬਿਤਮ ਆਸ ਨੇ
ਹੁਣ ਇਹੋ ਜਿਹਾ ਅਵਸਰ ਜੇ ਲੰਘ ਗਿਆ ਆਪਣੇ ਹੱਥੀ, ਤੇ ਮੁੜ ਕੇ ਐਸਾ ਸਮਾਂ ਆਪਾਂ ਨੂੰ ਦੁਬਾਰਾ ਨਹੀਂ ਮਿਲਣਾ।
ਦੇਖੋ ਛੁੱਟ ਕਿਤੇ ਦਿਨ ਬੀਤੇ,
ਦੇਖੋ ਕਿੰਨੇ ਦਿਨ ਬੀਤ ਗਏ ਨੇ ਸਿੰਘਾਂ ਨੂੰ ਭੁੱਖ ਦੇ ਨਾਲ,
ਜੂਝੇ ਰਹਿਣ ਦਿਵਸ ਬੀਤੇ,
ਦੇਖੋ ਦਿਨ ਰਾਤ ਜੂਝ ਰਹੇ ਨੇ, ਲੜ ਰਹੇ ਨੇ, ਉਧਰ ਦੁਸ਼ਮਣਾਂ ਨਾਲ ਲੜ ਰਹੇ ਨੇ, ਇਧਰ ਭੁੱਖ ਨਾਲ ਲੜ ਰਹੇ ਨੇ।
ਉਤਗਿਰ ਪਤਾਰਿਸ਼ਾ ਸਮੇਤ,
ਪਹਾੜੀ ਰਾਜੇ ਤੇ ਬਾਦਸ਼ਾਹ ਦੇ ਸਮੇਤ ਜਿੰਨੀਆਂ ਫੌਜਾਂ ਹਨ,
ਅਹਿਦ ਧਰਮ ਕੋ ਕਰੇ ਸੰਕੇਤ,
ਆਪਣੇ ਧਰਮ ਦਾ ਅਹਿਦ ਕੀਤਾ, ਸਭ ਨੇ ਆਪਣੇ ਆਪਣੇ ਧਰਮ ਇਮਾਨ ਦੀ ਕਸਮ ਖਾਧੀ ਹੈ।
ਫੇਰੋ ਲਸ਼ਕਰ ਬਣਿਓ ਬਡੇਰਾ,
ਦੇਖੋ ਕਿੱਡਾ ਵੱਡਾ ਲਸ਼ਕਰ ਹੈ ਵੈਰੀ ਦਲ ਦਾ ਜੋ ਚਾਰੇ ਪਾਸੇ ਹੈ।
ਖਵਾਜਾ ਆਨ ਕੀਨਾ ਬਡੇਰਾ,
ਕਹਿੰਦੇ ਸੁਣਿਆ ਵੀ ਖਵਾਜਾ ਮਰਦੂਦ ਜਿਹੜਾ ਵੱਡਾ ਜਰਨੈਲ ਹੈ ਔਰੰਗਜ਼ੇਬ ਬਾਦਸ਼ਾਹ ਦਾ, ਉਹਨੇ ਵੀ ਬਾਹਰ ਆ ਕੇ ਡੇਰਾ ਕੀਤਾ ਖਿਜਰ ਖਾਨ ਨੇ।
ਬੀੜੇ ਕੋ ਛਾਏ ਟਿਕ ਛਾਓ,
ਬਾਦਸ਼ਾਹ ਦੇ ਕੋਲ ਪਾਨਾਂ ਦਾ ਬੀੜਾ ਚੱਬਿਆ, ਤੇ ਪਾਨ ਦਾ ਬੀੜਾ ਚੱਬ ਕੇ ਇਸ ਮੁਹਿੰਮ ਤੇ ਲੜਨ ਵਾਸਤੇ ਆਇਆ ਹੈ।
ਹਸਨ ਕੇ ਹਸਨ ਕੇ ਪਕੜਨ ਆਇਓ ਪਾਓ,
ਜਾਂ ਮਾਰਨਾ ਚਾਹੁੰਦਾ ਜਾਂ ਫਿਰ ਤੁਹਾਨੂੰ ਪਕੜਨਾ ਚਾਹੁੰਦਾ ਹੈ।
ਚੁੱਕੋ ਨਹੀਂ ਲਿਓ ਸਭ ਨ ਬਚਾਏ,
ਤੁਸੀਂ ਆਪਣੇ ਹੱਥੋਂ ਨਾ ਗਵਾਓ, ਹਾਲੇ ਵੀ ਸਮੇਂ ਤੁਸੀਂ ਸਾਰਿਆਂ ਨੂੰ ਬਚਾ ਸਕਦੇ ਹੋ।
ਜੀਵਨ ਕੋ ਸਮ ਭਲੀ ਨਾ ਕਾਏ,
ਜੀਵਨ ਦੇ ਸਮਾਨ ਕੋਈ ਭਲੀ ਗੱਲ ਨਹੀਂ ਸੰਸਾਰ ਦੇ ਅੰਦਰ।
ਜੀਵਨ ਤੇ ਸਗਲੇ ਵਿਵਹਾਰ,
ਜੀਵਨ ਦੇ ਨਾਲ ਹੀ ਸਾਰੇ ਸੰਸਾਰ ਦੇ ਵਿਵਹਾਰ ਹਨ, ਕੰਮ ਹਨ।
ਜੀਵਤ ਕਰ ਹੈ ਯਤਨ ਹਜ਼ਾਰ,
ਜੀਵਦੇ ਹੋਈਏ ਤੇ ਹਜ਼ਾਰਾਂ ਯਤਨ ਕਰ ਲਈਦੇ ਨੇ, ਅਨੇਕਾਂ ਯਤਨ ਕਰ ਲਈਦੇ ਨੇ।
ਸਿੰਘਨ ਤੇ ਜਨਨੀ ਤੇ ਸੁਣ ਕੇ,
ਇਸ ਤਰ੍ਹਾਂ ਸਤਿਗੁਰੂ ਜੀ ਨੇ ਮਾਤਾ ਜੀ ਪਾਸੋਂ ਸਿੰਘਾਂ ਤੋਂ ਇਹ ਗੱਲਾਂ ਸੁਣੀਆਂ ਹਨ।
ਸ੍ਰੀ ਪ੍ਰਭ ਸਭ ਤੇ ਬੇਰੁਖ ਮਨ ਕੇ,
ਸਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਇੱਕ ਵਾਰੀ ਸਭ ਤੋਂ ਬੇਰੁਖ ਹੋ ਗਏ।
ਕੁਝ ਕਠੋਰਤਾ ਸਹਿਤ ਬਖਾਨਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਕੁਝ ਕਠੋਰਤਾ ਸਹਿਤ ਬੋਲੇ, ਕਹਿਣ ਲੱਗੇ
ਪਰਬਤ ਵਾਸੀ ਗਨ ਡੋਗਰਾਨਾ।
ਮਹਾਰਾਜ ਜੀ ਕਹਿੰਦੇ ਜਿਹੜੇ ਪਰਬਤ ਵਾਸੀ ਨੇ, ਪਹਾੜੀਏ ਡੋਗਰੇ, ਇਨ੍ਹਾਂ ਦੇ ਅੰਦਰ ਕਿਤੇ ਦਇਆ ਨਹੀਂ ਹੈ, ਇਨ੍ਹਾਂ ਦੇ ਹਿਰਦੇ ਬੜੇ ਕਠੋਰ ਨੇ ਮਾਤਾ, ਇਨ੍ਹਾਂ ਨੂੰ ਤੂੰ ਇਮਾਨ ਵਾਲੇ ਨਾ ਮੰਨ, ਇਨ੍ਹਾਂ ਨੂੰ ਤੂੰ ਧਰਮੀ ਨਾ ਮੰਨ, ਡੋਗਰੇ ਹਨ।
ਨਿਤ ਹੀ ਪੂਜਤ ਬਹੁਤ ਪਖਾਨਾ,
ਇਨ੍ਹਾਂ ਨਿਤ ਪੱਥਰਾਂ ਨੂੰ ਪੂਜਣ ਵਾਲੇ ਨੇ, ਇਹ ਪੱਥਰਾਂ ਦੀ ਪੂਜਾ ਕਰਨ ਵਾਲੇ ਹਨ।
ਯਾ ਤੇ ਮਤ ਪਾਖਨ ਸਮਾਨਾ,
ਕਰਕੇ ਇਨ੍ਹਾਂ ਦੀਆਂ ਮਤਾਂ ਵੀ ਪੱਥਰਾਂ ਵਰਗੀਆਂ ਹੋ ਗਈਆਂ। ਗੁਰੂ ਕਲਗੀਧਰ ਜੀ ਨੇ ਜਫਰਨਾਮੇ ਚ ਬਚਨ ਵੀ ਲਿਖੇ ਨੇ ਕਿ ਉਹ ਬੁੱਤ ਪਰਸਤੰਦ, ਉਹ ਬੁੱਤ ਪਰਸਤ। ਮਹਾਰਾਜ ਜੀ ਕਹਿੰਦੇ ਬੁੱਤਾਂ ਨੂੰ ਪੂਜ ਕੇ ਇਨ੍ਹਾਂ ਦੀਆਂ ਬਿਰਤੀਆਂ ਵੀ ਬੋਤੀ ਬਣ ਚੁੱਕੀਆਂ, ਪੱਥਰ ਹੀ ਬਣ ਚੁੱਕੇ ਨੇ।
ਸਭ ਕੂੜੇ ਕੂੜਾ ਕਰ ਜੋਰਾ,
ਸਾਰੇ ਝੂਠੇ ਨੇ, ਔਰ ਇਨ੍ਹਾਂ ਦਾ ਇਹ ਸਾਰਾ ਜ਼ੋਰ ਵੀ ਝੂਠਾ ਹੈ।
ਕੂੜੋ ਪੰਮਾ ਫਿਰੈ ਬਹੋਰਾ,
ਇਨ੍ਹਾਂ ਦੇ ਹੱਥ ਜੋੜੇ ਨਾ ਵੇਖੋ, ਇਨ੍ਹਾਂ ਦੇ ਜੋੜੇ ਹੋਏ ਹੱਥ ਮਾਤਾ ਜੀ ਝੂਠੇ ਨੇ। ਆਹ ਜਿਹੜਾ ਪੰਮਾ ਵਿਚ ਤੁਰਿਆ ਫਿਰਦਾ ਹੈ, ਰੱਜ ਕੇ ਝੂਠਾ, ਕਿ ਅੱਗੇ ਇਹਨੇ ਕਸਮ ਨਹੀਂ ਸੀ ਖਾਧੀ? ਇਹੀ ਪੰਮਾ ਸੀ ਜਿਹੜਾ ਆਪਣੇ ਦਰਵਾਜੇ ਤੇ ਆਟੇ ਦੀ ਗਊ ਬਣਾ ਕੇ ਰੱਖ ਕੇ ਲਿਖ ਕੇ ਰੱਖ ਗਿਆ ਸੀ ਕਿ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ, ਅਸੀਂ ਹਮਲਾ ਨਹੀਂ ਕਰਾਂਗੇ। ਅਸੀਂ ਛੱਡ ਵੀ ਦਿੱਤਾ ਆਨੰਦਪੁਰ ਸਾਹਿਬ, ਪਰ ਇਹਨਾਂ ਆਪਣੀ ਕਸਮ ਤੋੜ ਦਿੱਤੀ ਸੀ। ਮਾਤਾ ਉਹ ਸਮਾਂ ਯਾਦ ਕਰ,
ਵਧੇ ਖਾਲਸਾ ਜਾਣੇ ਨਹੀਂ,
ਇਹ ਨਹੀਂ ਜਾਣਦੇ ਕਿ ਸਾਡਾ ਖਾਲਸਾ ਵਧੇਗਾ।
ਵਧੇ ਖਾਲਸਾ ਜਾਣੇ ਨਹੀਂ, ਲੈ ਪਲਟਾ ਛੋੜੇ ਕਾਏ,
ਸਾਡਾ ਇਹ ਜਾਣਦੇ ਨੇ ਕਿ ਕਿਤੇ ਖਾਲਸਾ ਵਧ ਗਿਆ ਤੇ ਸਾਡੇ ਕੋਲੋਂ ਕਿਤੇ ਬਦਲਾ ਨਾ ਲੈ ਲੈਣ, ਕਿਤੇ ਸਾਡੇ ਨਾਲ ਆ ਕੇ ਹਮਲਾ ਕਰਕੇ ਸਾਡੇ ਕੋਲੋਂ ਬਦਲਾ ਨਾ ਲੈ ਲੈਣ।
ਇਨਕੋ ਕਿਮ ਹੈ ਪਤਿਆਰਾ,
ਮਾਤਾ ਜੀ ਕਿਵੇਂ ਇਨ੍ਹਾਂ ਦਾ ਯਕੀਨ ਕਰ ਲਈਏ, ਕਿਵੇਂ ਇਨ੍ਹਾਂ ਦੇ ਉੱਤੇ ਤੁਸੀਂ ਭਰੋਸਾ ਕਰ ਲਈਏ।
ਇਨਕੋ ਕਹੇ ਕਹਾ ਇਤਬਾਰਾ,
ਇਨ੍ਹਾਂ ਦੇ ਕਹੇ ਦਾ ਕੀ ਇਤਬਾਰ ਹੈ, ਕਿਵੇਂ ਇਨ੍ਹਾਂ ਦੇ ਕਹੇ ਤੇ ਇਤਬਾਰ ਕਰ ਲਈਏ।
ਜਬਗੱਤਾ ਵੀ ਮੂਰਖ ਮੱਤਾ,
ਜਬਗੱਤਾ ਔਰੰਗਜ਼ੇਬ ਵੀ ਮੂਰਖ ਹੈ ਔਰ ਮਸਤ ਹੋਇਆ ਫਿਰਦਾ ਹੰਕਾਰ ਦੇ ਵਿਚ।
ਗਿਰਪਤੀ ਜੁੱਤ ਕੂੜੇ ਰਸ ਰਤਾ,
ਪਹਾੜੀ ਰਾਜਿਆਂ ਦੇ ਸਮੇਤ ਸਾਰੇ ਝੂਠੇ ਤੇ ਕੂੜੇ ਹਨ।
ਨੈ ਥਿਰ ਬੁੱਧੀ ਚਪਲ ਅਜਾਨਾ,
ਬੁੱਧੀ ਥਿਰ ਨਹੀਂ ਹੈ, ਇਹ ਚਪਲ ਹਨ, ਚੰਚਲ ਹਨ।
ਇਨਕੋ ਕੋਲ ਇਨੇ ਕਰ ਹਾਨੇ,
ਇਹਨਾਂ ਦਾ ਝੂਠ ਹੀ ਇਹਨਾਂ ਨੂੰ ਮਾਰੇਗਾ ਮਾਤਾ, ਇਹਨਾਂ ਦੇ ਕੂੜ ਨੇ ਇਹਨਾਂ ਨੂੰ ਖਤਮ ਕਰਨਾ ਹੈ, ਮਾਰਨਾ ਹੈ। ਪਰ ਤੁਸੀਂ ਨਹੀਂ ਮੰਨਦੇ ਤਾਂ ਤੁਹਾਨੂੰ ਵਿਖਾ ਦਿੰਦੇ ਆ ਵੀ ਕਿਵੇਂ ਝੂਠੇ ਹਨ। ਇਹਨਾਂ ਪਹਾੜੀਆਂ ਨੂੰ ਮਹਾਰਾਜ ਜੀ ਝੂਠਾ ਸਾਬਤ ਕਰ ਰਹੇ ਨੇ।